ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਜੋ ਗੁਰਬਾਣੀ ਦੀ ਕਥਾ ਹੈ, ਇਹ ਨਿਰਗੁਣ ਬ੍ਰਹਮ ਦੀ ਉਪਾਸਨਾ, ਜੋ ਇਤਿਹਾਸ ਦੀ ਕਥਾ ਹੈ, ਇਹ ਸਰਗੁਣ ਬ੍ਰਹਮ ਦੀ ਉਪਾਸਨਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਅੱਖਰਾਂ ਦਾ ਅਰਥਾਂ ਵਿੱਚ ਜੋ ਧਿਆਨ ਕਰਨਾ ਹੈ, ਇਹੀ ਗੁਰੂ ਸਰੂਪ ਦਾ ਧਿਆਨ ਹੈ। ਗੁਰ ਕੀ ਮੂਰਤ ਮਨ ਮਹਿ ਧਿਆਨ, ਗੁਰ ਕਾ ਸ਼ਬਦ ਮੰਤਰ ਮਨ ਮਾਨ। ਕਿਉਂਕਿ ਗੁਰਮੂਰਤ ਗੁਰ ਸ਼ਬਦ ਹੈ, ਗੁਰੂ ਦਾ ਸਰੂਪ ਹੀ ਗੁਰੂ ਦੀ ਬਾਣੀ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੇ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਸਤਿਗੁਰਾਂ ਦੀ ਜਿਹੜੀ ਪਾਵਨ ਬਾਣੀ ਹੈ ਤੇ ਜੋ ਗੁਰਬਾਣੀ ਦੀ ਕਥਾ ਹੈ, ਇਸ ਦੀ ਵਾਰਤ ਗੁਰੂ ਅਰਜਨ ਸਾਹਿਬ ਜੀ ਦਾ ਅੰਮ੍ਰਿਤ ਵਚਨ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਪਾਵਨ ਬਾਣੀ ਦੇ ਅੰਦਰ ਅੰਮ੍ਰਿਤ ਵਚਨ ਕਰਦੇ ਨੇ, ਸਦ ਬਲਿਹਾਰੀ ਤਿਨ੍ਹਾਂ ਦੇ ਸੁਣਤੇ ਹਰਕਤ। ਗੁਰੂ ਅਰਜਨ ਸਾਹਿਬ ਜੀ ਫਰਮਾਉਂਦੇ ਆ, ਉਹਨਾਂ ਗੁਰਸਿੱਖਾਂ ਤੋਂ ਮੈਂ ਸਦਾ ਹੀ ਕੁਰਬਾਨ ਤੇ ਬਲਿਹਾਰ ਜਾਂਦਾ ਹਾਂ, ਜਿਹੜੇ ਨਿੱਤ ਹੀ ਗੁਰਬਾਣੀ ਦੀ ਕਥਾ ਸਰਵਣ ਕਰਦੇ। ਸਦ ਬਲਿਹਾਰੀ ਤਿਨ੍ਹਾਂ ਜੇ ਸੁਣਤੇ ਹਰ ਕਥਾ, ਪੂਰੇ ਤੇ ਪ੍ਰਧਾਨ ਨਿਵਾਵੇਂ ਪ੍ਰਭ ਮੱਥਾ। ਜੋ ਆਪਣੇ ਪ੍ਰਭੂ ਪਰਮੇਸ਼ਰ ਸਤਿਗੁਰੂ ਨੂੰ ਨਮਸਕਾਰ ਕਰਦੇ ਨੇ ਤੇ ਉਹ ਮਨੁੱਖਾਂ ਦੇ ਚ ਮੁਖੀ ਹਨ, ਸਤਿਕਾਰਯੋਗ ਹਨ, ਚਰਨ ਪਵਿੱਤਰ ਉਹਨਾਂ ਦੇ ਹੁੰਦੇ ਆ ਜਿਹੜੇ ਚੱਲ ਕਰਕੇ ਇਹਨਾਂ ਚਰਨਾਂ ਦੁਆਰਾ ਸਤਸੰਗ ਦੇ ਵਿੱਚ ਆਉਂਦੇ ਨੇ। ਚਰਨ ਪਵਿੱਤਰ ਉਹਨਾਂ ਦੇ ਹੋਏ ਪਾਪ ਸੁਹਾਵੇ ਜੋ ਤੋ ਤਿਰਜੁਲਦੇ। ਸੋ ਇਸ ਵਾਸਤੇ ਸਤਿਗੁਰੂ ਦੀ ਜੋ ਕਥਾ ਦੇ ਅੱਖਰੀ ਮਾਹਣੇ ਬਣਦੇ ਹਨ, ਪੰਜਾਬੀ ਵਰਨਮਾਲਾ ਦੇ ਦੋ ਅੱਖਰ ਨੇ। ਪਹਿਲਾ ਅੱਖਰ ਹੈ ਵਰਨਮਾਲਾ ਦਾ, ਛੇਵਾਂ ਅੱਖਰ ਹੈ ਕਕਾ ਅੱਖਰ, ਤੇ ਉੱਪਰਲੀ ਜਿਹੜੀ ਲਾਈਨ ਹੈ ਊੜੇ ਵਾਲੀ, ਇਹਦੇ ਪੰਜ ਅੱਖਰ ਨੇ। ਤੇ ਇਸ ਤੋਂ ਅੱਗੇ ਜਿਹੜੀ ਦੂਸਰੀ ਸਤਰ ਸ਼ੁਰੂ ਹੁੰਦੀ ਹੈ ਉਹਦੇ ਵਿੱਚ ਕਕਾ ਅੱਖਰ ਛੇਵੇਂ ਥਾਂ ਤੇ ਪਿਆ। ਜਿਹੜਾ ਥੱਥਾ ਅੱਖਰ ਹੈ ਪੰਜਾਬੀ ਵਰਨਮਾਲਾ ਦਾ, ਬਾਈਵਾਂ ਅੱਖਰ, ਇਹਨਾਂ ਦੋਨਾਂ ਅੱਖਰਾਂ ਨੂੰ ਦੀਰਘ ਮਾਤਰਾ ਲਾ ਕੇ ਕਥਾ ਸ਼ਬਦ ਬਣਾਇਆ। ਭਾਈ ਬੇਨਤੀ ਕਰੋ ਜਰਾ ਮੂੰਹ ਦੇ ਵਿੱਚ ਕਰਨ ਪਾਠ, ਫਿਰ ਮਨ ਇਕਾਗਰ ਨਹੀਂ ਹੁੰਦਾ। ਸੋ ਇਉਂ ਸਾ ਸੀ ਕੱਕਾ ਤੇ ਥੱਥਾ, ਕਾ ਥਾ, ਤੇ ਇਹਨਾਂ ਦੋਨਾਂ ਅੱਖਰਾਂ ਦੇ ਜਿਹੜੇ ਅਰਥ ਹਨ ਉਹਦੇ ਵਿੱਚੋਂ ਹੀ ਇਹਦੀ ਕਥਾ ਦੀ ਪਰਿਭਾਸ਼ਾ ਜਿਹੜੀ ਬਣਦੀ ਹੈ। ਜੇ ਕੋਈ ਇਹ ਪੁੱਛੇ ਵੀ ਕਥਾ ਹੁੰਦੀ ਕੀ ਹੈ, ਕਥਾ ਕਿਹਨੂੰ ਕਹਿੰਦੇ ਹੈ, ਉਹ ਸਾਸ ਜੀ ਇਹਨਾਂ ਅੱਖਰਾਂ ਦੇ ਵਿੱਚ ਹੀ ਅਰਥ ਸਮੋਇਆ ਹੋਇਆ। ਇੰਨੀ ਕੁ ਗੱਲ ਆਪਾਂ ਸਮਝ ਲਈਏ, ਇਸ ਤੋਂ ਅੱਗੇ ਫਿਰ ਜਿਵੇਂ ਆਨੰਦ ਮਾਣਦੇ ਹਾਂ ਲੜੀਵਾਰ ਕਥਾ ਦਾ ਮਾਣਾਂਗੇ। ਤੇ ਕੱਕਾ ਅੱਖਰ ਜਿਹੜਾ ਹੈ ਤੇ ਕਥਾ ਸ਼ਬਦ ਦੇ ਦੋਨੇ ਅੱਖਰਾਂ ਨੂੰ ਕੱਕੇ ਤੇ ਥੱਥੇ ਨੂੰ ਅਲੱਗ ਅਲੱਗ ਕਰ ਲਈਏ। ਜਿਹੜਾ ਕਾ ਸ਼ਬਦ ਹੈ, ਕਾ ਸ਼ਬਦ ਦੇ ਦੋ ਅਰਥ ਬਣਦੇ, ਤੇ ਕੱਕੇ ਅੱਖਰ ਦਾ ਕਾ ਦਾ ਅਰਥ ਬਣਦਾ ਹੈ ਸ਼ਬਦ ਧੁਨ, ਤੇ ਦੂਸਰਾ ਅਰਥ ਬਣਦਾ ਹੈ ਇਸਦਾ ਪ੍ਰਕਾਸ਼, ਚਾਨਣਾ, ਰੋਸ਼ਨੀ। ਇਹ ਪ੍ਰਭਾਤੀ ਸ਼ਬਦ ਹੁੰਦੇ ਨੇ। ਇਹ ਦੋ ਅਰਥ ਬਣੇ, ਇੱਕ ਤਾਂ ਸ਼ਬਦ ਦੀ ਧੁਨ, ਕਾ ਦੇ ਵਿੱਚ ਅਰਥ ਜਿਹੜਾ ਹੈ ਕੋਸ਼ ਕਰਤਾ ਨੇ ਇਹ ਅਰਥ ਨੂੰ ਪ੍ਰਮਾਣਿਤ ਕੀਤਾ, ਤੇ ਦੂਸਰਾ ਹੈ ਪ੍ਰਕਾਸ਼, ਰੋਸ਼ਨੀ, ਲਾਈਟ। ਤੇ ਹੁਣ ਥੱਥਾ ਅੱਖਰ ਜਿਹੜਾ ਹੈ, ਥਾ ਦਾ ਅਰਥ ਹੁੰਦਾ ਹੈ ਟਿਕਾਣਾ। ਸੋ ਇਸ ਵਾਸਤੇ ਅਰਥ ਸਪਸ਼ਟ ਹੋਇਆ ਕਿ ਜਿਹੜੇ ਥਾਂ ਤੇ, ਜਿਸ ਟਿਕਾਣੇ ਦੇ ਉੱਤੇ ਸ਼ਬਦ ਦੀ ਧੁਨ ਹੋ ਰਹੀ ਹੈ, ਉਹ ਧੁਨ ਕਿਹੜੀ ਹੋ ਰਹੀ ਹੈ, ਉਸ ਧੁੰਮ ਦੇ ਅੰਦਰ ਚਾਨਣਾ ਹੈ, ਉਸ ਧੁੰਮ ਦੇ ਅੰਦਰ ਪ੍ਰਕਾਸ਼ ਹੈ, ਕਾਸ਼ ਦਾ ਪ੍ਰਕਾਸ਼ ਹੈ। ਪ੍ਰਕਾਸ਼ ਦੀ ਲੋੜ ਉੱਥੇ ਹੁੰਦੀ ਹੈ ਜਿੱਥੇ ਅੰਧੇਰਾ ਹੋਵੇ, ਅੰਧਕਾਰ ਹੋਵੇ। ਸਾਡੀ ਸੁਰਤ ਦੇ ਵਿੱਚ ਗੁਰਬਾਣੀ ਦੇ ਜਿਹੜੇ ਪਦ ਹਨ ਇਹਨਾਂ ਦੀ ਬਾਬਤ ਅੰਧੇਰਾ ਹੈ, ਸਾਨੂੰ ਸਮਝ ਨਹੀਂ ਵੀ ਇਸ ਅੱਖਰ ਦਾ ਕੀ ਅਰਥ ਹੈ। ਜਿਹੜਾ ਅਰਥ ਰੂਪ ਦੇ ਅੰਦਰ ਪ੍ਰਕਾਸ਼ ਹੋਣਾ, ਗਿਆਨ ਦਾ ਪ੍ਰਕਾਸ਼, ਗਿਆਨ ਦਾ ਚਾਨਣਾ, ਗਿਆਨ ਦੀ ਰੋਸ਼ਨੀ, ਤੇ ਐਸੀ ਜਿੱਥੇ ਧੁਨ ਹੋਵੇ ਤੇ ਉਹ ਸਾਸ ਜੀ ਫਿਰ ਇਕੱਠੇ ਅੱਖਰ ਕਰਕੇ ਇਹਦਾ ਨਾਮ ਰੱਖ ਦਿੱਤਾ ਕਥਾ। ਤੇ ਇਸ ਕਰਕੇ ਇੱਕ ਇੱਕ ਅੱਖਰ ਦੇ ਵਿੱਚ ਇਹ ਅਰਥ ਹਨ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਨ, ਗੁਰਬਾਣੀ ਦੇ ਅੰਦਰ ਸਾਸ ਜੀ ਜਿਹੜਾ ਚਾਨਣਾ ਹੈ ਗਿਆਨ ਦਾ, ਸਤਿਗੁਰਾਂ ਨੇ ਆਪਣੀ ਰਸਨਾ ਤੋਂ ਉਚਾਰਨ ਕਰਕੇ ਦਰਸਾਇਆ ਗੁਰਬਾਣੀ ਇਸ ਜਗ ਮਹਿ ਚਾਨਣਾ। ਜਿਹੜਾ ਚਾਨਣਾ ਸੰਸਾਰ ਦੇ ਕੋਲ ਹੈ ਇਹ ਬਨੌਟੀ ਚਾਨਣਾ, ਸੂਰਜ ਦਾ ਚਾਨਣਾ, ਚੰਦਰਮਾ ਦਾ ਚਾਨਣਾ, ਤੇ ਮਨੁੱਖ ਨੇ ਆਪਣੇ ਦਿਮਾਗ ਦੀ ਕਾਢ ਨਾਲ ਲਾਈਟ ਪੈਦਾ ਕਰ ਲਈ। ਇਹ ਜਿਹੜੇ ਚਾਨਣੇ, ਇਹ ਚਾਨਣੇ ਸਤਿਗੁਰੂ ਮਹਾਰਾਜ ਦਾ ਆਪਣਾ ਅੰਮ੍ਰਿਤ ਵਚਨ ਹੈ, ਜੇ ਸੌ ਚੰਦਾ ਉਗੁ ਹੈ ਸੂਰਜ ਚੜ੍ਹੇ ਹਜ਼ਾਰ, ਇਹ ਤਾਂ ਚਾਨਣ ਹੁੰਦੇ। ਇਹ ਜਿਹੜਾ ਚਾਨਣ ਹੈ ਮਹਾਰਾਜ ਕਹਿੰਦੇ ਸੰਸਾਰੀ, ਇਹ ਚਾਨਣ ਦੇ ਹੁੰਦਿਆਂ ਹੋਇਆਂ ਵੀ ਅੰਧਕਾਰ ਹੈ, ਅੰਦਰ ਮੱਸਿਆ ਦੀ ਰਾਤ ਵਰਗਾ ਅੰਧੇਰਾ ਹੈ। ਇਹ ਤਾਂ ਚਾਨਣ ਹੁੰਦਿਆਂ, ਇਹ ਚਾਨਣਾ ਸੰਸਾਰੀ, ਇਹ ਚਾਨਣ ਦੇ ਹੁੰਦੇ ਹੋਏ ਵੀ ਤੂੰ ਅੰਧੇਰੇ ਵਿੱਚ ਹੈ। ਇਹ ਤਾਂ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ, ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ। ਇਸ ਕਰਕੇ ਅੰਧਕਾਰ ਸੋ ਕਵੇ ਨ ਸੋਈ ਹੈ, ਰਾਜਾ ਰੰਗ ਦੋ ਮਿਲ ਰੋਈ ਹੈ। ਗੁਰਬਾਣੀ ਦੀ ਕਥਾ ਇਸ ਵਾਸਤੇ ਹੈ ਕਿ ਅਗਿਆਨਤਾ ਦਾ ਅੰਧਕਾਰ ਦੂਰ ਹੋ ਜਾਏ, ਗਿਆਨ ਦੀ ਰੋਸ਼ਨੀ ਮਿਲੇ। ਤੇ ਇਉਂ ਸਾਧ ਸੰਗਤ ਆਪਣੇ ਹੀ ਘਰ ਹੁੰਦਾ, ਆਪਣੇ ਘਰ ਦੇ ਵਿੱਚ ਆਪਣੇ ਹੀ ਸਮਾਨ ਆਪਣੇ ਹੱਥੀਂ ਰੱਖਿਆ ਹੋਇਆ ਚਿਣ ਚਿਣ ਕੇ। ਜੇ ਕਿਤੇ ਲਾਈਟ ਨਾ ਹੋਵੇ, ਸਮਾਨ ਲੱਭਣ ਲੱਗਿਆਂ ਮੂੰਹ ਮੱਥਾ ਬਣਾ ਲਈਦਾ, ਕਿਤੇ ਸਿਰ ਵੱਜਿਆ, ਕਿਤੇ ਮੂੰਹ ਵੱਜਿਆ, ਕਿਤੇ ਹੱਥ ਵੱਜਿਆ, ਕਿਤੇ ਠੋਕਰ ਖਾ ਕੇ ਡਿੱਗ ਪਏ। ਕਾਰਨ ਕੀ ਹੈ? ਕਾਰਨ ਇੱਕੋ ਹੀ ਹੈ ਵੀ ਅੰਧੇਰਾ ਹੈ। ਅੰਧੇਰੇ ਦੇ ਵਿੱਚ ਸਾਧ ਸੰਗਤ ਜੀ ਚਾਹੀਦਾ ਚਾਨਣਾ, ਅੰਧਿਆਰੇ ਦੀਪਕ ਚਾਹੀਦਾ, ਅੰਧਕਾਰ ਦੇ ਅੰਦਰ ਚਾਹੀਦਾ ਚਾਨਣਾ, ਦੀਵੇ ਦਾ ਅਰਥ ਹੈ ਚਾਨਣਾ, ਰੋਸ਼ਨੀ। ਅੰਧਿਆਰੇ ਦੀਪਕ ਚਾਹੀਦਾ, ਇੱਕ ਵਸਤ ਅਗੋਚਰ ਨਹੀਂ ਹੈ, ਅਗੋਚਰ ਵਸਤੂ ਨੂੰ ਪਾਉਣ ਵਾਸਤੇ ਆ ਗੁਰਬਾਣੀ ਦਾ ਸਾਸ ਜੀ ਚਾਨਣਾ ਹੈ। ਚਾਨਣੇ ਤੋਂ ਬਿਨਾਂ ਠੋਕਰਾਂ ਹੀ ਠੋਕਰਾਂ ਅੱਖਾਂ ਦੇ ਹੁੰਦਿਆਂ ਹੋਇਆਂ ਵੀ ਅੰਨਿਆਂ ਵਰਗੀ ਹਾਲਤ ਮਨੁੱਖ ਦੀ ਹੈ ਜਦੋਂ ਚਾਨਣਾ ਨਹੀਂ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪਣੇ ਖਾਲਸੇ ਤੇ ਜਿੱਥੇ ਹੋਰ ਇੰਨੀਆਂ ਬਖਸ਼ਾਂ ਕੀਤੀਆਂ, ਉੱਥੇ ਆਪਣੀ ਰਸਨਾ ਤੋਂ ਇੱਕ ਓਅੰਕਾਰ ਤੋਂ ਲੈ ਕੇ 18-10-20 ਤੱਕ ਸਤਿਗੁਰਾਂ ਨੇ ਅੱਖਰ ਅੱਖਰ ਦੇ ਅਰਥ ਆਪਣੀ ਰਸਨਾ ਤੋਂ ਉਚਾਰਨ ਕੀਤੇ। ਇਹਦਾ ਇੱਕ ਜਿਉਂਦਾ ਜਾਗਦਾ ਸਬੂਤ ਸਾਹ ਸੁਣੀ ਮਿਲਿਆ, ਇਤਿਹਾਸ ਦੇ ਵਿੱਚ ਤਾਂ ਹੈ ਹੀ ਹੈ। ਇਹਦਾ ਇੱਕ ਐਸਾ ਸਬੂਤ ਮਿਲਿਆ ਕਿ ਸ੍ਰੀਮਾਨ ਸੰਤ ਗਿਆਨੀ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਮਹਾਂਪੁਰਸ਼ ਕੁੰਭ ਦੇ ਮੇਲੇ ਤੇ ਮਹਾਂਪੁਰਸ਼ਾਂ ਨੂੰ ਵਿਸ਼ੇਸ਼ ਕਰਕੇ ਸੱਦੇ ਆਇਆ ਕਰ। ਪੰਜਾਬ ਦੇ ਵਿੱਚ ਇੱਕੋ ਹੀ ਐਸੇ ਸਾਧੂ ਸਨ ਜਿਹਨਾਂ ਨੂੰ ਬੜੇ ਬੜੇ ਕਾਂਸੀ ਦੇ ਪੰਡਿਤ, ਬੜੇ ਬੜੇ ਵਿਦਵਾਨ, ਜਿਨ੍ਹਾਂ ਤੇ ਪ੍ਰਭਾਵ ਸੀ ਸੰਤ ਗਿਆਨੀ ਸੁੰਦਰ ਸਿੰਘ ਜੀ। ਹਰਿਦੁਆਰ ਕੁੰਭ ਦੇ ਮੇਲੇ ਤੇ ਬਹੁਤ ਵੱਡਾ ਇਕੱਠ, ਕੁੰਭ ਦੇ ਮੇਲੇ ਤੇ ਵਿਸ਼ੇਸ਼ ਕਰਕੇ ਇਕੱਠ ਹੁੰਦਾ ਵਿਦਵਾਨ, ਸਾਰੀਆਂ ਸੰਪਰਦਾ ਦੇ ਸਾਧੂ ਆਏ ਹੁੰਦੇ ਆ। ਤੇ ਮਹਾਂਪੁਰਸ਼ ਕੀਰਤਨ ਦੇ ਵੀ ਧਨੀ ਸੀ, ਮਹਾਂਪੁਰਸ਼ ਕਥਾ ਦੇ ਵੀ ਧਨੀ ਸੀ, ਤੀਸਰੇ ਪਹਿਰ ਸਿੱਧੀਆਂ ਧਾਰਨਾ ਦਾ ਕੀਰਤਨ ਕਰਦੇ ਸੀ ਮਹਾਂਪੁਰਸ਼ ਸੰਤ ਗਿਆਨੀ ਸੁੰਦਰ ਸਿੰਘ। ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਂਪੁਰਖਾਂ ਨੇ ਧਾਰਨਾ ਵਾਲਾ ਕੀਰਤਨ ਸੀ ਜਿਹੜਾ ਉਹ ਫਿਰ ਬੰਦ ਕਰ ਦਿੱਤਾ ਸੀ, ਪਰ ਵੱਡੇ ਕਰਦੇ ਸੀ। ਤੋ ਇਉਂ ਸਾਸ ਵੀ ਉੱਥੇ ਮਹਾਂਪੁਰਸ਼ਾਂ ਨੇ ਕੁੰਭ ਦੇ ਮੇਲੇ ਤੇ ਕਥਾ ਕੀਤੀ, ਕੀਰਤਨ ਦੇ ਵਿੱਚ ਵੀ ਕਰੋ ਪਰਮਗਤ ਮੋਰੀ ਸੰਤੋ ਕਰੋ ਪਰਮਗਤ ਮੋਰੀ, ਇਹ ਧਾਰਨਾ ਲਾਈ ਸੀ। ਉਹਨਾਂ ਦੇ ਭਰਾ ਸੰਤ ਇੰਦਰ ਸਿੰਘ ਜੀ ਬਦਣੀ ਵਾਲਿਆਂ ਨੇ ਵਚਨ ਦੱਸਿਆ। ਸੋ ਇਹ ਵਚਨ ਧਾਰਨਾ ਵਾਲਾ ਉਹਨਾਂ ਨੇ ਦੱਸਿਆ, ਜੋ ਆਪ ਜੀ ਦੇ ਨਾਲ ਮੈਂ ਸਾਂਝਾ ਕਰਨ ਲੱਗਿਆ। ਇੱਕ ਹੋਰ ਸਿੰਘ ਸਾਡੀ ਸੰਪਰਦਾ ਦੇ ਮਹਾਂਪੁਰਸ਼ਾਂ ਨੇ ਦੱਸਿਆ, ਕਹਿੰਦੇ ਜਿਸ ਵੇਲੇ ਉੱਥੇ ਮਹਾਂਪੁਰਸ਼ਾਂ ਨੇ ਕਥਾ ਕੀਤੀ, ਕਥਾ ਦਾ ਰਸ ਭਰਿਆ, ਤਾਂ ਉਸ ਵੇਲੇ ਇੱਕ ਕੋਈ ਵੱਡੀ ਉਮਰ ਦਾ ਬਜ਼ੁਰਗ ਮਹਾਂਪੁਰਸ਼ ਸੰਤਾਂ ਨੂੰ ਮਿਲਣ ਵਾਸਤੇ ਆਇਆ, ਜਿੱਥੇ ਮਹਾਂਪੁਰਸ਼ ਕੁਟੀਆ ਠਹਿਰੇ ਹੋਏ ਸੀ। ਬਾਹਰ ਸਿੰਘ ਨੂੰ ਕਿਹਾ, ਭਾਈ ਜਾ ਕੇ ਕੁਛ ਸੰਤਾਂ ਨੂੰ ਵੀ ਮੈਂ ਮਿਲਣਾ। ਉਹ ਕਹਿਣ ਲੱਗੇ, ਜੀ ਮਹਾਂਪੁਰਸ਼ਾਂ ਦੇ ਮਿਲਣ ਦੇ ਵਿੱਚ ਕੋਈ ਮਨਾਹੀ ਨਹੀਂ, ਮੈਂ ਵੇਖਿਆ ਵਾਂ ਜੇ ਉਹ ਬਾਣੀ ਪੜ੍ਹਦੇ ਹੋਏ ਫਿਰ ਕੁਛ ਠਹਿਰ ਜਾਇਓ। ਵੇਖਿਆ ਮਹਾਂਪੁਰਸ਼ ਨਿਤਨੇਮ ਤੋਂ ਵਿਹਲੇ ਸੀ। ਕਹਿਣ ਲੱਗੇ, ਸਿੰਘਾ ਦੱਸ ਬਈ। ਕਹਿੰਦੇ, ਜੀ ਬਾਹਰ ਕੋਈ ਮਹਾਂਪੁਰਸ਼ ਆਇਆ ਸਿਆਣੀ ਉਮਰ ਦਾ, ਉਹ ਆਪ ਨੂੰ ਮਿਲਣਾ ਚਾਹੁੰਦਾ। ਮਹਾਂਪੁਰਸ਼ ਕਹਿੰਦੇ, ਆਉਣਾ। ਜਿਸ ਵੇਲੇ ਬਹੁਤ ਸਾਰਾ ਇਕੱਠ ਸੀ, ਹੋਰ ਸੰਗਤਾਂ ਵੀ ਬੈਠੀ, ਆ ਕੇ ਉਹਨੇ ਫਤਿਹ ਗਜਾਈ। ਕਹਿਣ ਲੱਗਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਗਜਾ ਕੇ ਕਹਿਣ ਲੱਗਾ ਮਹਾਂਪੁਰਸ਼ੋ, ਬਈ ਬੜੀ ਦੇਰ ਬਾਅਦ, ਸਦੀਆਂ ਬਾਅਦ ਅੱਜ ਉਹ ਕਥਾ ਮੈਨੂੰ ਸੁਣਨ ਵਾਸਤੇ ਮਿਲੀ ਹੈ ਜਿਹੜੀ ਅੱਜ ਤੋਂ 300 ਸਾਲ ਪਹਿਲਾਂ ਸੁਣੀ ਸੀ। ਉਹ ਸਾਰੇ ਹੈਰਾਨ ਹੋ ਗਏ ਵੀ ਬਚਨ ਕਿਸ ਤਰ੍ਹਾਂ ਦਾ ਕਰ ਰਹੇ ਨੇ ਮਹਾਂਪੁਰਸ਼। ਇਹ 300 ਸਾਲ ਪਹਿਲਾਂ ਸਿੰਘ ਪੁੱਛਣ ਲੱਗੇ, ਮਹਾਰਾਜ ਦੀ ਗੱਲ ਕੀ ਹੈ, ਇਹ ਗੱਲ ਸੱਚੀ ਤਾਂ ਲੱਗਦੀ ਨਹੀਂ। ਇਹਨੂੰ ਪੁੱਛਿਆ ਵੀ ਮਹਾਂਪੁਰਸ਼ੋ, ਸਿੰਘ ਸ਼ੰਕਾ ਕਰਦੇ ਹੈ ਕਿ ਇਹ ਬਚਨ ਖੋਲ ਕੇ ਦੱਸੋ। ਕਹਿਣ ਲੱਗੇ, ਮਹਾਂਪੁਰਸ਼ੋ ਤੁਸੀਂ ਤਾਂ ਜਾਣਦੇ ਹੋ ਵੀ ਜਿਸ ਵੇਲੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਦਮਦਮਾ ਸਾਹਿਬ ਕਥਾ ਕੀਤੀ ਹੈ, ਜਿਹੜੇ 48 ਸਿੰਘਾਂ ਦਾ ਨਾਂ ਲੈਂਦੇ ਹੋ, ਕਹਿੰਦੇ ਉਹਨਾਂ ਦੇ ਵਿੱਚ 48 ਦੇ ਵਿੱਚੋਂ ਇੱਕ ਮੈਂ ਵੀ ਹਾਂ। ਕਹਿਣ ਲੱਗੇ, 47 ਹੋਰ ਸਿੰਘ ਜਿਹੜੇ ਸੱਚਖੰਡ ਜਾ ਚੁੱਕੇ ਨੇ, ਪਰ ਮੈਂ ਗੁਰੂ ਸਾਹਿਬ ਤੋਂ ਆਗਿਆ ਲੈ ਲਈ ਸੀ ਵੀ ਉਸ ਵੇਲੇ ਤੋਂ ਲੈ ਕੇ ਸਤਿਗੁਰਾਂ ਦੇ ਸਰੀਰ ਤਿਆਗਣ ਤੋਂ ਬਾਅਦ ਵੀ ਮੈਂ ਪਹਾੜਾਂ ਦੇ ਵਿੱਚ ਚੜ ਗਿਆ, ਜਪ ਤਪ ਕਰਦਾ ਰਿਹਾ, ਕਦੇ ਕਦੇ ਆਪਣੀ ਮੌਤ ਤੇ ਕੁੰਭ ਦੇ ਮੇਲਿਆਂ ਤੇ ਆ ਜਾਂਦਾ ਵੀ ਹੁਣ ਇਸ ਵੇਲੇ ਸਮਾਂ ਦੇਖ ਲਓ ਸਦੀਆਂ ਹੋ ਗਈਆਂ। ਕਹਿੰਦਾ ਜਿਹੜੀ ਉਸ ਵੇਲੇ ਗੁਰੂ ਸਾਹਿਬ ਨੇ ਕਥਾ ਦੇ ਜਿਸ ਢੰਗ ਨਾਲ ਜਿਹੜੇ ਅਰਥ ਸਤਿਗੁਰੂ ਜੀ ਨੇ ਕੀਤੇ, ਕਹਿੰਦੇ ਅੱਜ ਮਨ ਪ੍ਰਸੰਨ ਹੋ ਗਿਆ ਕਿ ਉਹੀ ਅਰਥ ਕਿਸੇ ਗੁਰਸਿੱਖ ਮਹਾਂਪੁਰਸ਼ ਤੋਂ ਸੁਣਨ ਵਾਸਤੇ ਮਿਲੇ। 300 ਸਾਲ ਪਹਿਲਾਂ ਕਥਾ ਸੁਣੀ ਸੀ ਇਹ ਕਹਿ ਕੇ ਮਹਾਂਪੁਰਸ਼ ਦੀ ਅੱਖਾਂ ਦੇ ਵਿੱਚੋਂ ਪਾਣੀ ਭਰਿਆ। ਕਹਿਣ ਲੱਗੇ, ਮਹਾਰਾਜ ਵੀ ਹੁਣ ਮੇਰਾ ਅੰਤ ਸਮਾਂ ਹੈ। ਮੇਰੇ ਮਨ ਦੇ ਵਿੱਚ ਇਹ ਫੁਰਨਾ ਸੀ ਕਿ ਗੁਰੂ ਸਾਹਿਬ ਜੀ ਨੇ ਜਿਹੜੀ ਦਮਦਮਾ ਸਾਹਿਬ ਗੁਰੂ ਕੀ ਕੰਸੀ ਵਿਦਿਆ ਦੀ ਟਕਸਾਲ ਤੋਰੀ, ਉਸ ਵਿਦਿਆ ਦੀ ਟਕਸਾਲ ਦੇ ਜਿਹੜੀ ਮੁਖੀ, ਮੈਂ ਤੁਹਾਡੇ ਦਰਸ਼ਨ ਕਰਨੇ ਚਾਹੁੰਦਾ ਸੀ। ਮਹਾਂਪੁਰਸ਼ ਕਹਿਣ ਲੱਗੇ, ਮਹਾਂਪੁਰਸ਼ੋ ਕੋਈ ਸੇਵਾ ਦੱਸੋ ਫਿਰ ਮੈਨੂੰ। ਕਹਿੰਦਾ ਜੀ, ਮੈਨੂੰ ਦੋ ਕਸ਼ਹਿਰੇ ਸ਼ਹਿਰ ਤੇ ਇੱਕ ਕਿਹਾ, ਇੱਕ ਚੋਲਾ ਇੱਕ ਦਸਤਾ, ਬਸ ਸਰੀਰ ਵੀ ਉੱਥੇ ਛੱਡਣਾ ਜਿੱਥੇ ਕੋਈ ਮਨੁੱਖ ਦੇਖਦਾ ਨਹੀਂ ਹੋਵੇ, ਸਰੀਰ ਲੱਭੂਗਾ ਨਹੀਂ ਮੇਰਾ। ਇਹ ਤੁਹਾਡੇ ਵਸਤਰ ਦਿੱਤੇ ਹੋਏ, ਕਫਨ ਪਹਿਨ ਕੇ ਅਰਦਾਸ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਬਥੇਰੀ ਲੰਮਾ ਹੀ ਸਮਾਂ ਗੁਰੂ ਸਾਹਿਬ ਦੇ ਨਾਲ ਵੀ ਬਤੀਤ ਕੀਤਾ। ਇਹ ਬਚਨ ਬੜੇ ਬੋਝ ਬਚਨ ਸਾਹ ਸਿੰਘ ਜੀ, ਉਸ ਮਹਾਂਪੁਰਸ਼ ਨੇ ਚਿੱਟਾ ਸਫੈਦ ਦੁੱਧ ਵਰਗਾ ਦਾੜਾ ਸੀ ਜਿਸਦਾ, ਵੇਖਣ ਨੂੰ ਇਹ ਨਹੀਂ ਸੀ ਲੱਗਦਾ ਵੀ ਇਹ 300 ਸਾਲ ਦੀ ਉਮਰ ਹੋਊਗੀ। ਸੋ ਇਉਂ ਸਾਹ ਸੰਗਤ, ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਜਿਹੜੀ ਇਹ ਅੰਮ੍ਰਿਤ ਕਥਾ ਸੀਨਾ ਵਸੀਨਾ ਗਿਆਨੀਆਂ ਮਹਾਂਪੁਰਸ਼ਾਂ ਦੇ ਵਿੱਚ ਚਲੀ ਆਈ ਹੈ, ਸਤਿਗੁਰੂ ਕਿਰਪਾ ਕਰਨ ਡਾਕਟਰ ਭਾਈ ਵੀਰ ਸਿੰਘ ਨੇ, ਜਿਨ੍ਹਾਂ ਨੇ ਕਲਗੀਧਰ ਚਮਤਕਾਰ ਲਿਖਿਆ, ਅਸਤਗੁਰ ਚਮਤਕਾਰ ਲਿਖਿਆ, ਬਾਬਾ ਨੌਰ ਸਿੰਘ, ਬੀਬੀ ਸੁੰਦਰੀ ਬੜਾ, ਜਿਸਨੇ ਬਹੁਤ ਪੰਜਾਬੀ ਸਾਹਿਤ ਵਿੱਚ ਵੱਡਾ ਹਿੱਸਾ ਪਾਈ ਸਾਹਿਬ, ਔਰ ਜਿਹੜੇ ਨਾਵਲ ਢੰਗ ਦੇ ਨਾਲ ਲਿਖਦੇ ਆ, ਜਿਵੇਂ ਨਾਵਲ ਲਿਖੇ ਹੁੰਦੇ ਆ ਸਾਖੀ ਨੂੰ ਜੇ ਵਧਾਉਂਦੇ ਆ ਗੁਰਬਾਣੀ ਦੇ ਅਰਥਾਂ ਦੁਆਰਾ ਵਧਾਉਂਦੇ ਆ। ਉਹ ਇੱਕ ਦਿਨ ਸੰਤ ਗਿਆਨੀ ਕਿਰਪਾਲ ਸਿੰਘ ਜੀ ਅੰਮ੍ਰਿਤਸਰ ਵਾਲਿਆਂ ਨੂੰ ਮਿਲਣ ਵਾਸਤੇ ਗਏ, ਇਹ ਮੈਨੂੰ ਸੰਤ ਕਿਰਪਾਲ ਸਿੰਘ ਜੀ ਨੇ ਆਪ ਦੱਸੀ ਇਹ ਗੱਲ, ਤੇ ਸੰਤ ਕਿਰਪਾਲ ਸਿੰਘ ਕਹਿੰਦੇ ਮੇਰੇ ਪਿੱਠ ਤੇ ਹੱਥ ਰੱਖ ਕੇ, ਭਾਈ ਵੀਰ ਸਿੰਘ ਕਹਿੰਦੇ ਆ, ਕਹਿੰਦੇ ਕਿਰਪਾਲ ਸਿੰਘ ਅੱਗੇ ਅੱਗੇ ਬੜੇ ਨਵੇਂ ਨਵੇਂ ਗਿਆਨੀ ਪੈਦਾ ਹੋਣਗੇ। ਕਹਿੰਦੇ ਇੱਕ ਗੱਲ ਦਾ ਧਿਆਨ ਰੱਖੀ, ਜਿਹੜੇ ਸੰਪਰਦਾ ਦੇ ਅੱਖਰ ਨੇ, ਸੰਪਰਦਾ ਦੇ ਅਰਥ ਨੇ ਜਿਹੜੇ, ਇਹ ਨਹੀਂ ਬਦਲਦੇ। ਇਹ ਭਾਈ ਵੀਰ ਸਿੰਘ ਨੇ ਕਹਿੰਦੇ ਬਚਨ ਕੀਤਾ ਸੀ। ਸੋ ਗੁਰੂ ਕਿਰਪਾ ਕਰੇ ਭਾਈ, ਜੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ ਅੰਮ੍ਰਿਤ ਰਸਨਾ ਤੋਂ ਅਰਥ ਕਥਨ ਕੀਤੇ ਹੋਏ ਹੈ, ਸੀਨਾ ਪਸੀਨਾ ਐਸਾ ਚੱਲਿਆ ਆ ਰਿਹਾ। ਪਰ ਮੈਂ ਇੱਕ ਜਗ੍ਹਾ ਇੰਗਲੈਂਡ ਦੇ ਵਿੱਚ ਪੁਰਾਣਾ ਲਿਟਰੇਚਰ ਪਿਆ ਅਤੇ ਭਾਈ ਸਾਹਿਬ ਜੀ, ਭਾਈ ਮਨੀ ਸਿੰਘ ਦੀ ਹੱਥ ਲਿਖਤ ਦੀਆਂ ਪੋਥੀਆਂ ਦੇਖੀਆਂ ਅਤੇ ਉਹਨਾਂ ਪੋਥੀਆਂ ਦੇ ਵਿੱਚ ਇਹ ਅਰਥ ਜਿਹੜੇ ਸਾਧ ਸਿੰਘ ਜੀ ਕਲਮਬੰਦ ਕੀਤੇ ਹੋਏ ਹੈ। ਮੈਨੂੰ ਬੜੀ ਹੈਰਾਨੀ ਲੱਗੀ ਇਹ ਦੇਖਣ ਤੋਂ ਬਾਅਦ। ਮੈਂ ਕਿਹਾ ਵੀ ਆਮ ਤਾਂ ਪ੍ਰਚਾਰ ਇਹੀ ਸੁਣਦੇ ਹਾਂ ਵੀ ਸੀਨਾ ਪਸੀਨਾ ਚੱਲੇ ਆ ਰਹੇ ਸੀ, ਉਦੋਂ ਬਾਅਦ ਗਿਆਨੀ ਚੰਦਾ ਸਿੰਘ ਜੀ ਨੇ ਪਰਾ ਬਣਾਏ ਅਤੇ ਜਾਂ ਫਿਰ ਅੱਗੇ ਚੱਲ ਕੇ ਭਾਈ ਵੀਰ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਦਾ ਕੋਸ਼ ਲਿਖਿਆ ਅਤੇ ਫਰੀਦਕੋਟ ਵਾਲਾ ਟੀਕਾ ਬਣਿਆ, ਸੰਤ ਗਿਆਨੀ ਕਿਰਪਾਲ ਸਿੰਘ ਅੰਮ੍ਰਿਤਸਰ ਵਾਲਾ ਟੀਕਾ ਬਣਾਇਆ। ਪਰ ਇਹ ਭਾਈ ਮਨੀ ਸਿੰਘ ਦੀ ਹੱਥ ਲਿਖਤ ਦੀ ਬਾਤ ਮੈਂ ਉਹਨਾਂ ਗੁਰਮੁਖਾਂ ਨੂੰ ਪੁੱਛਿਆ ਅਤੇ ਉਹਨਾਂ ਨੇ ਬੜੀ ਅਸਚਰਜ ਸਾਹ ਸਿੰਘ ਜੀ ਬਾਤ ਦੱਸੀ। ਉਹ ਕਹਿੰਦੇ ਵੀ ਭਾਈ ਮਨੀ ਸਿੰਘ ਨਾਲ ਦੀ ਨਾਲ ਅਰਥ ਲਿਖਦਾ ਸੀ ਸਾਰੇ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਜਿਹੜੇ ਅਰਥ ਕੀਤੇ ਉਹ ਲਿਖਦੇ ਸੀ। ਸੋ ਇਉਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਨ, ਸਤਿਗੁਰੂ ਮਹਾਰਾਜ ਦੀ ਰਸਨਾ ਤੋਂ ਉਚਾਰਨ ਕੀਤੀ ਹੋਈ ਬਾਣੀ ਅਤੇ ਸਤਿਗੁਰਾਂ ਦੇ ਉਚਾਰਨ ਕੀਤੇ ਹੋਏ ਅਰਥ, ਆਪਣੀ ਤਾਂ ਡਿਊਟੀ ਇੰਨੀ ਵੀ ਚੇਤੇ ਹੀ ਕਰ ਲੈਣਾ, ਅਰਥ ਤਾਂ ਸਤਿਗੁਰੂ ਮਹਾਰਾਜ ਦੇ ਕੀਤੇ ਹੋਏ, ਜੀਵ ਦੀ ਕੀ ਮਗਾਲ ਹੈ ਵੀ ਆਪਣੇ ਕੋਲੋਂ ਅਰਥ ਕਰ ਲੂਗਾ ਬਾਣੀ। ਤਾਂ ਗੁਰੂ ਨੇ ਮਹਾਨ ਕਿਰਪਾ ਕੀਤੀ, ਠੀਕ ਹੈ ਵੀ ਬੜੇ ਬੜੇ ਬ੍ਰਹਮ ਗਿਆਨੀ ਗੁਰਸਿੱਖਾਂ ਨੇ, ਇਹ ਗੁਰੂ ਅਰਜਨ ਸਾਹਿਬ ਦਾ ਵਰ ਵੀ ਹੈ। ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜਿਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਆਪ ਜੀ ਨੇ ਮਹਾਨ ਇਹ ਕਾਰਜ ਕੀਤਾ ਹੈ, ਕਿਰਪਾ ਕਰਕੇ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਵੀ ਆਪ ਲਿਖਦੇ, ਅਰਥ ਲਿਖਦੇ। ਉਸ ਵੇਲੇ ਸਤਿਗੁਰਾਂ ਨੇ ਇਹ ਬਚਨ ਕੀਤਾ ਸੀ, ਕਹਿੰਦੇ ਮੇਰੇ ਗੁਰਸਿੱਖਾਂ ਦੀ ਜਿਹੜੀ ਜ਼ਬਾਨ ਹੈ, ਮੇਰੇ ਗੁਰਸਿੱਖਾਂ ਦਾ ਕਹਿੰਦੀ ਜ਼ਬਾਨ ਦੇ ਉੱਤੇ ਟੀਕਾ ਹੋ, ਜਿਹੜੇ ਕਮਾਈਆਂ ਵਾਲੇ ਉਹਨਾਂ ਨੂੰ ਗੁਰੂ ਨਾਨਕ ਦੀ ਕਿਰਪਾ ਦੇ ਨਾਲ ਅਤੇ ਅਰਥ ਉਸ ਤਰ੍ਹਾਂ ਦੇ ਫੜਨਗੇ। ਇਹ ਵੀ ਵਰ ਹੈ, ਖੰਡਨ ਨਹੀਂ ਇਸ ਬਾਤ ਦਾ। ਸੋ ਇਸ ਕਰਕੇ ਸਾਧ ਸਿੰਘ ਜੀ ਬਲਿਹਾਰ ਜਾਈਏ, ਉਹਨਾਂ ਦੇ ਐਸੇ ਸਤਿਪੁਰਸ਼ਾਂ ਦੇ ਅਨੁਭਵ 'ਤੇ ਵੀ ਬੜੇ ਬੜੇ ਮਹਾਂਪੁਰਸ਼ਾਂ ਦੀਆਂ ਮਿਸਾਲਾਂ ਨੇ। ਸੋ ਗੁਰੂ ਕਿਰਪਾ ਕਰੇ, ਆਓ ਮਨ ਬਿਰਤੀਆਂ ਇਕਾਗਰ ਕਰੋ। ਇਸ
ਬ੍ਰਹਮਾਦਿਕ ਸਿਮਰੰਤ ਗੁਨਾ
ਗਾਵ ਹੈ ਗੁਣ ਵਰਨ ਚਾਰ ਖੱਟ ਦਰਸ਼ਨ, ਵਿਸਰਾਮ ਪਾਈ ਦਰਸ਼ਨ 'ਤੇ ਰੱਖਣਾ। ਬ੍ਰਹਮਾਦਿਕ ਅੱਖਰ ਇਕੱਠੇ, ਬ੍ਰਹਮਾਦਿਕ ਸਿਮਰੰਥ ਗੁਣਾ, ਤਿੰਨੇ ਅੱਖਰ ਜ਼ਬਾਨ 'ਤੇ ਥੋੜ੍ਹੇ ਜਿਹੇ ਚੜ੍ਹਨੇ ਔਖੇ ਹੁੰਦੇ ਹੈ, ਸਿਮਰੰਥ ਬ੍ਰਹਮਾਦਿਕ ਅਤੇ ਦਰਸ਼ਨ ਦੇ ਉੱਤੇ ਵਿਸਰਾਮ। ਗਾਵੇ ਗੁਣ, ਕੌਣ ਗਾ ਰਿਹਾ? ਵਾਹਿਗੁਰੂ ਦੇ ਗੁਣ। ਕਹਿੰਦੇ ਚਾਰੇ ਵਰਨਾਂ ਦੇ ਲੋਕ ਆ ਰਹੇ, ਪਰਮੇਸ਼ੁਰ ਦੇ ਗੁਣ। ਚਾਰ ਵਰਨ ਕਿਹੜੇ ਨੇ? ਮਨੂ ਜੀ ਨੇ ਮਨੂ ਸਿਮਰਤੀ ਬਣਾਈ ਹੈ, ਉਹਦੇ ਵਿੱਚ ਸਾਧ ਸਿੰਘ ਜੀ ਮਨੁੱਖ ਦੇ ਇਹ ਜਿਹੜੇ ਧਰਮ ਦੇ ਆਚਾਰੀਆ ਸੀ, ਧਰਮ ਦੇ ਆਗੂ ਸਨ, ਮਨੁੱਖ ਨੂੰ ਚਾਰ ਹਿੱਸਿਆਂ ਵਿੱਚ ਵੰਡ ਦਿੱਤਾ। ਚਾਰ ਹਿੱਸਿਆਂ ਵਿੱਚ ਵੰਡ ਕੇ, ਵੈਸੇ ਤਾਂ ਜਾਤ ਹੈ ਨਹੀਂ ਕੋਈ, ਅਤੇ ਜਿਹੜੀ ਜੇ ਜਾਤ ਹੈ ਤਾਂ ਢਾਈ ਕੁ ਜਾਤਾਂ ਜਿਹੜੀਆਂ ਮੰਨੀਆਂ, ਜਿਹੜੀਆਂ ਰੱਬ ਨੇ ਬਣਾਈਆਂ। ਇੱਕ ਜਾਤੀ ਹੈ ਸਾਧ ਸਿੰਘ ਮਨੁੱਖ ਜਾਤੀ, ਅਤੇ ਦੂਸਰੀ ਜਾਤੀ ਹੈ ਇਸਤਰੀ ਜਾਤੀ। ਇਸਤਰੀ ਜਾਤੀ ਅਤੇ ਮਨੁੱਖ ਜਾਤੀ ਦੇ ਅੰਗ ਪ੍ਰਤੰਗਾਂ ਵਿੱਚ ਭੇਦ ਰੱਖਿਆ, ਇਹ ਦੋ ਜਾਤਾਂ ਤਾਂ ਹੈ ਪਰ ਜਾਤੀ ਦਾ ਵਿਤਕਰਾ ਕੋਈ ਨਹੀਂ। ਇਹ ਨਹੀਂ ਆ ਵੀ ਇਸਤਰੀ ਹੋਣ ਦੇ ਨਾਤੇ ਇਸਤਰੀ ਨਾਲ ਵਿਤਕਰਾ ਹੋਵੇ, ਬਾਕੀ ਦੇ ਧਰਮਾਂ ਵਾਲਿਆਂ ਨੇ ਤਾਂ ਕੀਤੇ। ਪਰ ਗੁਰੂ ਸਾਹਿਬ ਜੀ ਦੇ ਘਰ ਵਿੱਚ ਸੋ ਕਿਉਂ ਮੰਦਾ ਆਖਿਆ ਜਿੱਤ ਜੰਮੈ ਰਾਜਾ, ਇਹ ਵਚਨ ਕਹੇ। ਹਜੇ ਜਾਤ ਕਹੀਏ, ਮਨੁੱਖ ਦੇ ਵਿੱਚ ਇਹ ਨਰ ਤੇ ਮਾਦਾ, ਪਸ਼ੂਆਂ 'ਚ ਪੰਛੀਆਂ 'ਚ ਇਹ ਜਾਤ ਪੈਦਾ ਕੀਤੀ ਹੈ ਵਾਹਿਗੁਰੂ। ਦੋ ਜਾਤਾਂ ਤਾਂ ਇਹ ਨੇ, ਅਤੇ ਤੀਸਰੀ ਜਾਤੀ ਹੈ ਸਾਧ ਸਿੰਘ ਜੀ ਜਿਹਨਾਂ ਨੂੰ ਖੁਸਰੇ ਕਹਿੰਦੇ, ਜਿਹੜੇ ਹੀਜੜੇ ਨਪੁੰਸਕ ਜਿਹੜੇ ਨੇ, ਉਹ ਅੱਧੀ ਜਾਤੀ ਹੈ। ਇਸ ਕਰਕੇ ਢਾਈ ਜਾਤਾਂ ਜਿਹੜੀਆਂ ਇਹ ਪਰਮੇਸ਼ੁਰ ਦੇ ਦਰ ਤੋਂ ਹਨ। ਸੋ ਇਉਂ ਸਾਧ ਸੰਗਤ ਬਾਕੀ ਜਿਹੜੇ ਧਰਮ ਦੇ ਆਚਾਰੀਆ ਸਨ, ਉਹਨਾਂ ਨੇ ਚਾਰ ਥਾਂ 'ਤੇ ਵੰਡ ਕਰ ਦਿੱਤੀ ਮਨੁੱਖ ਦੀ। ਜਿਹੜੇ ਵਧੀਆ ਦਿਮਾਗ ਦੇ ਲੋਕ ਸਨ, ਤੇ ਉਹਨਾਂ ਨੂੰ ਕਹਿ ਦਿੱਤਾ ਵੀ ਤੁਸੀਂ ਕੇਵਲ ਵਿਦਿਆ ਪੜ੍ਹਨੀ ਹੈ ਔਰ ਵਿਦਿਆ ਪੜ੍ਹਾਉਣੀ ਹੈ, ਇਹ ਚੰਗੇ ਦਿਮਾਗ ਦਾ ਕੰਮ ਹੈ, ਤੇ ਖੱਟ ਕਰਮੀ ਹੋਣਾ, ਦਾਨ ਦੇਣਾ ਤੇ ਦਾਨ ਲੈਣਾ, ਜੱਗ ਕਰਨੇ ਜੱਗ ਕਰਾਉਣੇ, ਵਿਦਿਆ ਪੜ੍ਹਨੀ ਵਿਦਿਆ ਪੜ੍ਹਾਉਣੀ, ਇਹ ਬ੍ਰਾਹਮਣਾਂ ਦਾ ਕੰਮ। ਤੇ ਦੂਸਰੇ ਨੰਬਰ ਤੇ ਜਿਹੜੇ ਦਲੇਰ ਮਨੁੱਖ ਦੇਖੇ ਤੇ ਉਹਨਾਂ ਨੂੰ ਕਿਹਾ ਵੀ ਤੁਸੀਂ ਸ਼ਸਤਰ ਦਾ ਅਭਿਆਸ ਕਰੋ, ਸ਼ਸਤਰਧਾਰੀ ਹੋ ਕਰਕੇ ਤੇ ਤੁਸੀਂ ਦੇਸ਼ ਦੀ ਰੱਖਿਆ ਕਰੋ। ਤੇ ਉਹਨਾਂ ਨੂੰ ਸ਼ਸਤਰ ਚੁਕਾ ਦਿੱਤੇ, ਉਹਨਾਂ ਦਾ ਨਾਮ ਛਤਰੀ ਰੱਖ ਦਿੱਤਾ। ਤੀਸਰੇ ਨੰਬਰ ਤੇ ਮਨੁੱਖ ਨੂੰ ਜਿਹੜਾ ਖੇਤੀ ਕਰਨ ਵਾਲਾ ਸੀ, ਨੌਕਰੀ ਕਰਨ ਵਾਲਾ ਸੀ, ਵਣਜ ਵਪਾਰ ਕਰਨ ਵਾਲਾ ਸੀ ਤੇ ਇਹਦੇ ਨਾਲ ਦੇਸ਼ ਦੀ ਉੱਨਤੀ ਕਰਨੀ ਸੀ, ਉਹਦਾ ਨਾਮ ਵੈਸ਼ ਰੱਖ ਦਿੱਤਾ। ਤੇ ਮਨੁੱਖ ਦੇ ਚੌਥੇ ਥਾਂ ਤੇ ਜਿਹੜੀ ਵੰਡ ਆਈ ਉਹਨੂੰ ਕਹਿ ਤਾ ਵੀ ਤੂੰ ਤਿੰਨੇ ਵਰਨਾਂ ਦੀ ਸੇਵਾ ਕਰਨੀ, ਉਹਦਾ ਨਾਮ ਸਾਧ ਸਿੰਘ ਜੀ ਸ਼ੂਦਰ ਰੱਖ ਦਿੱਤਾ। ਮਨੁੱਖ ਦੇ ਵਿੱਚ ਇਹ ਐਸੀ ਤ੍ਰਿੜ ਪਾ ਦਿੱਤੀ, ਐਸੀ ਚਾਰ ਹਿੱਸਿਆਂ 'ਚ ਮਨੁੱਖ ਨੂੰ ਵੰਡ ਦਿੱਤਾ ਤੇ ਆਪਣੇ ਆਪਣੇ ਧਰਮ ਧਰਮ ਸਾਰੇ ਖੋ ਬੈਠੇ। ਬ੍ਰਾਹਮਣ ਦੇ ਵਾਸਤੇ ਸਤਿਗੁਰਾਂ ਨੂੰ ਕਹਿਣਾ ਪਿਆ, ਐਸੇ ਬ੍ਰਾਹਮਣ ਡੂਬੇ ਭਾਈ ਮੇਰਾ ਅਪਰਾਧ ਚਿਤਵੈ ਵਰਿਆਈ, ਮੂਰਖ ਬ੍ਰਾਹਮਣ ਪ੍ਰਭੂ ਸਮਾਨ, ਮੂਰਖ ਪੰਡਿਤ ਹਿਕਮਤ ਹੋ ਜਿਹਦੇ ਸਾਰੇ ਵਚਨ, ਇਸ ਕਰਕੇ ਕਹੇ ਜੇ ਇਹਨਾਂ ਦੇ ਕਮਜ਼ੋਰੀ। ਤੇ ਛਤਰੀ ਦਾ ਵੀ ਧਰਮ ਦੱਸਿਆ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਚਾਰਾਂ ਵਰਨਾਂ ਨੂੰ ਖੱਤਰੀ ਬ੍ਰਾਹਮਣ ਸ਼ੂਦ ਵੈਸ ਉਪਦੇਸ਼ ਚੌ ਵਰਨਾਂ ਪਸੰਦ। ਮਹਾਰਾਜ ਸਾਹਿਬ ਜੀ ਨੇ ਇਹ ਵਚਨ ਕਰ ਦਿੱਤੇ ਕਿਉਂਕਿ ਬਹੁਤ ਵੱਡੀ ਪਾਬੰਦੀ ਲੱਗੀ ਹੋਈ ਹੈ। ਕਹਿੰਦੇ ਬ੍ਰਾਹਮਣ ਹੀ ਵੇਦ ਪੜ੍ਹੇ, ਬ੍ਰਾਹਮਣ ਹੀ ਵੇਦ ਪੜ੍ਹਾਵੇ। ਉਸ ਤੋਂ ਜਦੋਂ ਨੰਬਰ ਦੂਸਰਾ ਆਇਆ ਛਤਰੀਆਂ ਦਾ, ਛਤਰੀ ਕਹਿੰਦੇ ਪੜ੍ਹ ਤਾਂ ਸਕਦਾ, ਉਹਨੂੰ ਥੋੜ੍ਹਾ ਜਿਹਾ ਵਡਿਆ ਕੇ ਰੱਖਿਆ। ਸ਼ਸਤਰਧਾਰੀ ਸੀ, ਹਥਿਆਰ ਵਾਲੇ ਬੰਦੇ ਕੋਲੋਂ ਸਾਰੇ ਡਰਦੇ ਆ, ਉਹਨੂੰ ਵਡਿਆ ਕੇ ਰੱਖਿਆ ਵੀ ਤੂੰ ਪੜ੍ਹ ਸਕਦਾ, ਉਹਦੇ 'ਤੇ ਪਾਬੰਦੀ ਨਹੀਂ ਲਾਈ। ਇੱਕ ਪਾਬੰਦੀ ਲਾ ਤੀ ਵੀ ਤੂੰ ਅੱਗੇ ਪੜ੍ਹਾ ਨਹੀਂ ਸਕਦਾ ਕਿਸੇ। ਕਾਰਨ ਕੀ ਹੈ ਵੀ ਬ੍ਰਾਹਮਣ ਦੇ ਕੋਲੋਂ ਵਿਦਿਆ ਕਿਤੇ ਛਤਰੀਆਂ ਦੇ ਕੋਲ ਨਾ ਚਲੀ ਜਾਵੇ। ਜੇ ਪੜ੍ਹਾਉਣ ਦਾ ਕੰਮ ਵੀ ਇਹ ਕਰਨ ਲੱਗ ਪਏ, ਸਾਨੂੰ ਵਿਹਲੇ ਨੂੰ ਰੋਟੀ ਕਿਹਨੇ ਦੇਣੀ? ਇਹ ਪਾਬੰਦੀ ਲਾ ਤੀ ਤੁਸੀਂ ਪੜ੍ਹ ਸਕਦੇ ਹੋ, ਪੜ੍ਹਾ ਨਹੀਂ ਸਕਦੇ। ਤੀਸਰੇ ਨੰਬਰ 'ਤੇ ਜਿਹੜੇ ਵੈਸ ਸੀ ਉਹਨੂੰ ਕਹਿ ਦਿੱਤਾ ਵੀ ਨਾ ਤੁਸੀਂ ਪੜ੍ਹ ਸਕਦੇ ਹੋ, ਨਾ ਪੜ੍ਹਾ ਸਕਦੇ ਹੋ, ਕੇਵਲ ਸੁਣ ਸਕਦੇ ਹੋ। ਜਦੋਂ ਚੌਥੇ ਹਿੱਸੇ ਦੇ ਮਨੁੱਖ ਦੀ ਵਾਰੀ ਆਈ ਤਾਂ ਕਹਿ ਦਿੱਤਾ ਵੀ ਨਾ ਪੜ੍ਹ ਸਕਦੇ ਹੋ, ਨਾ ਪੜ੍ਹਾ ਸਕਦੇ ਹੋ, ਨਾ ਸੁਣ ਸਕਦੇ। ਉਹਨੂੰ ਇਨਸਾਨ ਮੰਨਣ ਤੋਂ ਹੀ ਇਨਕਾਰੀ ਹੋ ਗਏ, ਪਸ਼ੂਆਂ ਤੋਂ ਭੈੜੀ ਹਾਲਤ ਕਰ ਦਿੱਤੀ ਮਨੁੱਖ ਦੀ। ਤੇ ਇਸੇ ਕਰਕੇ ਨਾਮ ਦੇ ਵਰਗਿਆਂ ਨੇ ਪੁਕਾਰਾਂ ਕੀਤੀਆਂ, ਸੂਦ ਸੂਦ ਕਰ ਮਾਰ ਉਠਾਇਓ, ਕਹਾਂ ਕਰੋ ਬਾਪ ਵਿਖਲਾ। ਸ਼ੂਦਰ ਕਹਿ ਕਹਿ ਕੇ ਕੁੱਟਿਆ ਨਾਮ ਦੇ। ਆਉਂਦਾ ਸ਼ਹਿਰ ਹੈ, ਨਾਗ ਮੰਦਰ ਹੈ, 5000 ਵਰਸ ਦਾ ਪੁਰਾਣਾ ਬਣਿਆ। ਤੁਹਾਡੇ 'ਚ ਬਹੁਤ ਸਾਰੇ ਪ੍ਰੇਮੀ ਗਏ ਵੀ ਹੋਣਗੇ, ਹਜ਼ੂਰ ਸਾਹਿਬ ਦੇ 40 ਕਿ ਮੀਲ 'ਤੇ ਹੀ ਹੈ। ਪਾਂਡਵਾਂ ਦੇ ਵੇਲੇ ਇਹ 5000 ਬਰਾ ਹੋ ਗਿਆ ਉਹਨੂੰ ਬਣੇ, ਪਾਂਡਵਾਂ ਦੇ ਵੇਲੇ ਧਰਮਪੁੱਤਰ ਜੀ ਦੇ ਸਿਰ ਨੇ ਇਹ ਨਾਗ ਮੰਦਰ ਬਣਾਇਆ। ਇਹ ਜਿਹੜਾ ਸਾਧ ਸਿੰਘ ਮੰਦਰ ਸੀ, ਇੱਥੇ ਨਾਮਦੇਵ ਜੀ ਗਏ ਹੈ, ਐਨ ਪ੍ਰਤੱਖ ਖੇਡ ਵੇਖੀ ਜਾਂਦੀ। ਉੱਥੇ 2-4 ਕੁੰਡਾਂ ਨੇ, ਇੱਕ ਤਾਂ ਐਨ ਮੰਦਰ ਦੇ ਪਿੱਠ ਵਾਲੇ ਪਾਸੇ, ਇੱਕ ਮੰਦਰ ਦੇ ਐਨ ਮੂਹਰਲੇ ਪਾਸੇ ਹੈ, ਜਿਵੇਂ ਗੁਰਦੁਆਰੇ ਦੇ ਮੂਹਰੇ ਚਰਨ ਕੁੰਡ ਬਣੀ ਹੁੰਦੀ ਹੈ ਪੈਰ ਧੋ ਕੇ ਅੰਦਰ ਜਾਣ ਵਾਸਤੇ। ਮੈਂ ਉੱਥੇ ਦੇ ਪੁਜਾਰੀ ਨੂੰ ਪੁੱਛਿਆ, ਜਾਣ ਕੇ ਪਤਾ ਤਾਂ ਸੀ, ਮੈਂ ਕਿਹਾ ਪੁਜਾਰੀ ਸਾਹਿਬ ਵੀ ਇਹ ਚਰਨ ਕੁੰਡਾਂ 2 ਕਿਉਂ ਬਣਾਈਆਂ ਹਨ? ਮੰਦਰ ਦੇ ਮੂਹਰੇ ਤਾਂ ਚਲੋ ਪੈਰ ਧੋ ਕੇ ਅੰਦਰ ਜਾਣ ਦੀ ਗੱਲ ਆ, ਉਹ ਪਿੱਠ ਪਿੱਛੇ ਬਣੀ ਹੋਈ ਹੈ। ਫਿਰ ਉਹਨੂੰ ਦੱਸਣੀ ਪਈ, ਪਰ ਉਹਨੇ ਗੱਲ ਨੂੰ ਬੜੀ ਘੁਮਾ ਕੇ ਦੱਸਣ ਲੱਗਾ। ਕਹਿੰਦਾ ਜੀ, ਨਾਮਦੇਵ ਇੱਥੇ ਆਇਆ ਸੀ ਗੁਰੂ ਧਾਰਨ ਕਰਨ ਵਾਸਤੇ, ਸਾਥੀ ਵਿਗਾੜ ਦਿੱਤੀ। ਮੈਂ ਉਹਨੂੰ ਕਿਹਾ ਵੀ ਇਉਂ ਕਰ, ਤੂੰ ਆਪਣਾ ਜਿਹੜਾ ਲਾਗ ਲੈਣਾ ਉਹ ਲੈ ਲੈ, ਪਰ ਤੂੰ ਆਪਣਾ ਭਾਸ਼ਣ ਬੰਦ ਕਰ ਲੈ, ਵੀ ਜਿਹੜੀ ਸਾਥੀ ਅਸਲੀ ਹੈ ਤੂੰ ਉਹਨੂੰ ਲੁਕੋ ਕੇ ਗੱਲ ਕਰ ਰਿਹਾ, ਗੁਰਬਾਣੀ ਦੇ ਆਧਾਰ ਤੇ ਤੂੰ ਵੀ ਸੁਣ ਲੈ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਐਸਾ ਲਿਖਿਆ, ਹਸਤ ਖੇਲਤ ਤੇਰੇ ਦਿਹੋਰੇ ਆਇਆ, ਭਗਤ ਕਰਤ ਨਾਮਾ ਪਕੜ ਉਠਾ, ਹੀਨੜੀ ਜਾਤ ਤੇਰੀ ਯਾਦ ਮਰਾਇਆ, ਸ਼ੀਕੇ ਕੇ ਜਨਮ ਕਾਹੇ ਤੋਂ ਆਇਆ, ਲੈ ਕਮਲੀ ਚੱਲੇ ਉਪਲਟਾਏ, ਦਿਹੋਰੇ ਪਾਛੇ ਬੈਠਾ, ਜਿਉਂ ਜਿਉਂ ਨਾਮਾ ਹਰ ਗੁਣੋਚ ਰਹਿ, ਭਗਤ ਜਨਾ ਕਾ ਦਿਹੋਰਾ ਫਿਰ ਮਖਾ। ਐਂ ਹੋਈ ਸੀ ਗੁਰਬਾਣੀ 'ਚ ਇਹ ਲਿਖਿਆ। ਸੋ ਇਉਂ ਸਾਧ ਸਿੰਘ ਜਿੱਥੇ ਨਾਮਦੇਵ ਜੀ ਬੈਠੇ ਸੀ, ਉੱਥੇ ਨਾਮਦੇਵ ਜੀ ਦੀ ਇੱਕ ਮੂਰਤੀ ਬਣਾਈ ਹੋਈ ਹੈ, ਐਨ ਬਿਲਕੁਲ ਸਾਹਮਣੇ ਭਗਵਾਨ ਦੀ ਮੂਰਤੀ ਅੰਦਰ ਦਿਸਦੀ ਹੈ। ਮੰਦਰ ਘੁੰਮਿਆ ਪਰ ਬਲਿਹਾਰ ਪਰਮੇਸ਼ਰ ਦੀ ਰਚਨਾ ਤੇ ਕਿਤੇ ਤਰੇੜ ਨਹੀਂ ਆਈ ਹੋਈ, ਬਣਿਆ ਬਣਾਇਆ ਸਾਰੇ ਹੀ ਬਦਲ ਕੇ ਰੱਖ ਲਿਆ। ਸੋ ਇਸ ਕਰਕੇ ਸਾਧ ਸੰਗਤ ਸੂਦ ਸੂਦ ਕਰ ਮਾਰ ਉਠਾਇਓ, ਕਾਰਨ ਕੀ ਸੀ ਵੀ ਸ਼ੂਦਰ ਨਾਮ ਨਹੀਂ ਜਪ ਸਕਦਾ। ਜੇ ਸ਼ੂਦਰ ਕੰਨਾਂ ਦੇ ਨਾਲ ਕਿਤੇ ਕਥਾ ਸੁਣ ਲਵੇ ਤਾਂ ਪਾਬੰਦੀ ਇਹ ਸੀ ਵੀ ਛਿੱਕਾ ਢਾਲ ਕੇ ਗਰਮ ਕਰਕੇ ਪਿਘਲਾ ਕੇ ਉਹਦੇ ਕੰਨਾਂ ਚ ਪਾ ਕੇ ਸਦਾ ਲਈ ਕੰਨ ਬੰਦ ਕਰ ਲਿਆ ਕਿ ਸ਼ੂਦਰ ਨੇ ਵੇਦ ਕਿਉਂ ਸੁਣੇ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਇਹ ਪਾਬੰਦੀ ਚੁੱਕੀ ਵੀ ਖੱਤਰੀ ਬ੍ਰਾਹਮਣ ਸ਼ੂਦ ਵੈਸ ਅਪਦੇਸ਼ ਕਿਉਂ ਵਰਨਾ ਕੋ ਸਾਂਝਾ। ਵੀ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਹੋ ਇਹ ਤਾਂ ਪਰਮੇਸ਼ਰ ਨੇ ਸਭ ਨੂੰ ਅਧਿਕਾਰ ਦਿੱਤਾ ਹੋਇਆ, ਤੁਸੀਂ ਇਹ 'ਤੇ ਪਾਬੰਦੀ ਕਿਵੇਂ ਲਾਉਂਦੇ? ਤ੍ਰੇਤੇ ਯੁੱਗ ਦੇ ਅੰਦਰ ਭੀਲਣੀ ਕੌਣ ਸੀ? ਸ਼ੂਦਰੇ ਸੀ। ਪੰਪਾ ਸਰ ਜੀ ਕੀੜੇ ਪੈਣੇ, ਭੀਲਣੀ ਦੇ ਚਰਨ ਪੈ ਕੇ ਠੀਕ ਹੋਏ। ਦਾਸੀ ਸੁਤਜਨ ਬਿਦਰ ਸੁਦਾਮਾ ਪਹਿਲਾਂ ਤੋਂ ਹੀ ਚਲੀ ਆ ਰਹੀ ਆ, ਬਾਲਮੀਕ ਕੌਣ ਸੀ? ਜਗ ਤਾਂ ਸਾਧ ਸਿੰਘ ਜੀ ਸੁਪੂਰ ਹੈ, ਗੁਰੂ ਨਾਨਕ ਸਾਹਿਬ ਨੇ ਸਾਲਸਰਾਏ ਜੌਹਰੀ ਵਰਗਿਆਂ ਨੂੰ ਕਿਹਾ, ਕਹਿੰਦੇ ਉੱਤਮ ਜਾਤੀ ਮਾਨ ਹੰਕਾਰੀ ਨੀਚ ਨਾਰਾਇਣ ਭਾਏ। ਇਹ ਸਾਲਸਰਾਏ ਜੌਹਰੀ ਨੂੰ ਕਿਹਾ ਗੁਰੂ ਨਾਨਕ ਸਾਹਿਬ ਨੇ, ਕਹਿੰਦੇ ਸਾਲਸਰਾਏ ਉੱਤਮ ਜਾਤੀ ਵਾਲਿਆਂ ਨੂੰ ਹੰਕਾਰ ਹੁੰਦਾ, ਉੱਤਮ ਜਾਤੀ ਮਾਨ ਹੰਕਾਰੀ ਨੀਚ ਨਾਰਾਇਣ ਪਾਏ ਦੁਰਯੋਧਨ ਕੇ ਮੇਵੇ ਤਿਆ ਕੇ ਸਾਗ ਵਿਦਰ ਕਰਕੇ। ਦੁਰਯੋਧਨ ਦੇ ਮੇਵੇ ਤਿਆ ਕੇ ਸਾਗ ਖਾਧਾ ਵਿਦਰ ਦੇ। ਜਗ ਨਾ ਪੂਰਾ ਭਇਓ ਕਿਸੀ ਤੇ ਮੁਨ ਬਰ ਬੜਬੜ ਆਏ, ਬਾਲਮੀਕ ਬਟਵਾਰੇ ਭੋਜਨ ਕੀਨੋ ਸੰਖ ਬਜਾਏ। ਸੁਣ ਸਾਲਸ ਇਹ ਗੋਲਾ ਤੇਰਾ, ਅਧਰ ਕੇ ਵਾਸਤੇ ਕਹਿੰਦੇ ਨੇ, ਸੁਣ ਸਾਲਸ ਇਹ ਗੋਲਾ ਤੇਰਾ, ਆਪ ਨਾਰਾਇਣ ਮਾਨਾ ਨਾਨਕ ਉੱਚੇ ਭਗਤ ਸੰਗ ਮਿਲ ਉੱਚੇ ਪਦ ਠਹਿਰਾ। ਇਹ ਗੁਰੂ ਨਾਨਕ ਸਾਹਿਬ ਨੇ ਬਚਨ ਕਹੇ ਸਨ। ਇਸ ਕਰਕੇ ਸਾਧ ਸੰਗਤ ਵੀ ਪਰਮੇਸ਼ਰ ਵਾਹਿਗੁਰੂ ਤਾਂ ਸਾਰੀ ਮਨੁੱਖਤਾ ਇੱਕ ਸਾਲ ਪਿਆਰੀ ਹੈ, ਪਰ ਬ੍ਰਾਹਮਣ ਨੇ ਚੁਸਤੀ ਔਰ ਚਲਾਕੀ ਦੇ ਨਾਲ ਤਿੰਨੇ ਵਰਨਾ ਤੇ ਕਈ ਯੁੱਗ ਤੱਕ ਆਪਣਾ ਰਾਜ ਕੀਤਾ ਇਸੇ ਚਲਾਕੀ ਦੇ ਨਾਲ। ਤੇ ਹੁਣ ਦੇਖੋ ਲੱਕੜਾਂ 'ਚ ਵੀ ਅੰਤਰੇ, ਪੌਦੇ ਵੀ ਵੰਡੇ ਹੋਏ। ਪੁਰਾਣੇ ਸਮੇਂ ਦੇ ਵਿੱਚ ਉਸ ਵੇਲੇ ਪਤਾ ਸੀ ਬਚਪਨ ਦੇ ਵਿੱਚ, ਜੇ ਕਿਤੇ ਤੁਸੀਂ ਵੀ ਆਪਣੇ ਨਗਰਾਂ 'ਚ ਦੇਖਦੇ ਰਹੇ ਹੋਵੋਗੇ, ਬੜੇ ਬੜੇ ਪਿੱਪਲ ਖੜ੍ਹੇ ਸੀ ਸਾਡੇ ਪਿੰਡ 'ਚ। ਜੇ ਪਿੱਪਲ ਦਾ ਟਾਹਣਾ ਟੁੱਟ ਗਿਆ ਨਾ ਤਾਂ ਲੋਕਾਂ 'ਚ ਇੱਕ ਦਿਮਾਗੀ ਗੁਲਾਮੀ ਸੀ ਵੀ ਇਹ ਚੱਕ ਕੇ ਕੋਈ ਜੱਟ ਆਪਣੇ ਘਰ ਨਹੀਂ ਲਿਆ ਸਕਦਾ, ਤੁਸੀਂ ਨਹੀਂ ਫੂਕ ਸਕਦੇ। ਕਾਰਨ ਕੀ ਹੈ? ਕਹਿੰਦੇ ਬ੍ਰਾਹਮਣ ਜਿਹੜਾ ਪਿੱਪਲ ਹੈ ਇਹ ਬ੍ਰਾਹਮਣ ਹੈ ਤੇ ਬ੍ਰਾਹਮਣ ਹੀ ਇਹਨੂੰ ਫੂਕ ਸਕਦਾ। ਦੇਖੋ ਕੈਸੀ ਗੱਲ ਸੀ ਵੀ ਬ੍ਰਾਹਮਣ ਬ੍ਰਾਹਮਣ ਤਾਂ ਫੂਕ ਸਕਦਾ। ਹੁਣ ਜਿਹੜੀ ਵਿੱਚੋਂ ਚਲਾਕੀ ਸੀ ਉਹ ਸਮਝੀ ਨਾ ਸਾਡੇ ਲੋਕਾਂ ਨੇ। ਬਾਕੀ ਦੀਆਂ ਜਿਹੜੀਆਂ ਲੱਕੜਾਂ ਨੇ ਜਿਵੇਂ ਕਿੱਕਰ ਹੈ, ਕਿੱਕਰ ਨੂੰ ਸੂਲਾਂ ਹੁੰਦੀਆਂ ਨੇ ਤੇ ਜਿਹੜਾ ਪਿੱਪਲ ਹੈ ਇਹਨੂੰ ਸੂਲ ਕੋਈ ਨਹੀਂ ਹੁੰਦੀ ਨਰਮ। ਇਹਦੀ ਲੱਕੜ ਫੂਕਣ ਲੱਗਿਆਂ ਚਲਾਕੀ ਤਾਂ ਇਸ ਵੀ ਬ੍ਰਾਹਮਣੀ ਦੇ ਹੱਥ 'ਚ ਕੰਡੇ ਨਾ ਲੱਗਣ, ਇਹ ਕਹਿ ਕੇ ਵੀ ਇਹ ਬ੍ਰਾਹਮਣ ਹੁੰਦਾ ਤੁਸੀਂ ਨਹੀਂ ਫੂਕਣਾ, ਚੱਕ ਕੇ ਲਿਆ ਕੇ ਜੱਟ ਬ੍ਰਾਹਮਣਾਂ ਦੇ ਘਰ ਸੁੱਟਦੇ। ਦੇਖੋ ਐਸੀ ਮੂਰਖਤਾ ਹੀ ਸੀ ਵੀ ਆਹ ਲਓ ਜੀ ਤੁਸੀਂ ਜਾਲ ਲਓ, ਸਾਨੂੰ ਤਾਂ ਪਾਪ ਲੱਗੂਗਾ ਜੇ ਲੱਕੜ ਅਸੀਂ ਵੱਲ। ਇਹ ਸਾਰੀ ਦਿਮਾਗੀ ਗੁਲਾਮੀ ਗੁਰੂ ਨਾਨਕ ਸਾਹਿਬ ਨੇ ਸੁਤੰਤਰਤਾ ਦਿੱਤੀ। ਮਹਾਰਾਜ ਸਾਹਿਬ ਕਹਿੰਦੇ ਨੇ ਵਾਹਿਗੁਰੂ ਦੇ ਗੁਣ ਗਾਉਣ ਵਿੱਚ ਚਾਰੇ ਵਰਨ, ਚਾਰੇ ਵਰਨਾਂ ਦੇ ਲੋਕ। ਗਾਵ ਹੈ ਗੁਣ ਵਰਨ ਚਾਰ ਖੱਟ ਦਰਸ਼ਨ, ਚਾਰ ਵਰਨ ਖੱਤਰੀ ਬ੍ਰਾਹਮਣ ਸੂਦ ਵੈਸ ਚਾਰ ਆਸ਼ਰਮ। ਇੱਥੇ ਆਸ਼ਰਮ ਤਾਂ ਗੱਲ ਨਹੀਂ ਹੈ ਕੋਈ, ਬ੍ਰਹਮਚਾਰੀ ਆਸ਼ਰਮ ਹੈ, 25 ਸਾਲ ਤੱਕ ਬ੍ਰਹਮਚਰਜ ਰੱਖਣਾ, ਜਤ ਧਾਰਨ ਕਰਕੇ ਰੱਖਣਾ, ਗ੍ਰਿਸਤ ਅੰਗੀਕਾਰ ਨਹੀਂ ਕਰਨਾ, 25 ਸਾਲ ਤੱਕ ਵਿਧੀ ਪੜ੍ਹਦੇ ਰਹਿਣਾ, ਜਪ ਤਪ ਕਰਨਾ, 25 ਸਾਲ ਤੋਂ 50 ਸਾਲ ਤੱਕ, 25 ਸਾਲ ਤੋਂ ਬਾਅਦ ਗ੍ਰਿਸਤੀ ਬਣ ਕੇ ਬੱਚੇ ਪੈਦਾ ਕਰਨੇ, ਪਾਲਣੇ, ਆਪਣੇ ਬੱਚੇ ਪੈਰਾਂ ਤੇ ਖੜੇ ਕਰ ਦੇਣੇ, ਜਦੋਂ 50 ਸਾਲ ਦੀ ਉਮਰ ਹੋਣੀ ਫਿਰ ਨਹੀਂ ਕਰਦਾ ਮੁੱਖ, ਉਦੋਂ ਬਾਅਦ ਵੀ ਬਾਨਪ੍ਰਸਤੀ ਹੋ ਜਾਣਾ, ਗ੍ਰਿਸਤ ਆਸ਼ਰਮ ਤੋਂ ਬਾਅਦ ਬਾਨਪ੍ਰਸਤ ਹੋ ਜਾਣਾ, ਜੰਗਲਾਂ 'ਚ ਰਹਿਣਾ, ਜਪ ਤਪ ਕਰ। 25 ਸਾਲ ਦੇ ਜਪ ਤੋਂ ਬਾਅਦ ਸਿੱਖ ਤੇ ਸੰਨਿਆਸ ਮਿਲਦਾ ਸੀ। ਇਹ ਵੰਡ ਕੀਤੀ ਚਾਰ ਵਰਨ ਤੇ ਚਾਰ ਆਸ਼ਰਮ। ਪਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਇੱਕੋ ਹੀ ਸਿੱਖ ਦੇ ਵਿੱਚ ਚਾਰੇ ਵਰਨਾਂ ਦੀ ਭਾਵਨਾ ਪੈਦਾ ਕਰ ਲਈ ਸੀ। ਸਤਿਗੁਰੂ ਮਹਾਰਾਜ ਕਹਿੰਦੇ ਬ੍ਰਾਹਮਣ ਤੁਸੀਂ ਤਾਂ ਇੱਕ ਮਨੁੱਖ ਨੂੰ ਚਾਰ ਥਾਂ ਤੇ ਵੰਡਿਆ ਤੇ ਮੈਂ ਚਾਰੇ ਥਾਂ ਤੇ ਮਨੁੱਖ ਨੂੰ ਇੱਕ ਥਾਂ ਤੇ ਇਕੱਠਾ ਕਰਨਾ। ਮਹਾਰਾਜ ਕਹਿੰਦੇ ਜਿਸ ਵੇਲੇ मेरा से बाणी पढ़े, मेरा से कीर्तन करे, मेरा से कथा करे, कहते उदो समझ लेना यह ब्राह्मण के रूप में बैठा। जिस वेले मेरे सिख दे कोल शस्त्र पहन के मैदाने जंग विच जावे, समझ लेना उही सिख जिहड़ा कथा कर रहा सी, बाबा दीप सिंह कथा करता सी, 18 सिख दा खंडा चौके सिर लए तो भी लड़दा रहा, फिर क्षत्री बन गए। महाराज साहिब जी कहिंदे जदों नौकरी करेगा, बणज करेगा, व्यापार करेगा, उदों मेरे सिख नूं समझ लओ वैश बन गए। जदों मेरे सिख दे हथ विच झाड़ू होऊगा, झूठे भांडे संगतां दे मांजू, कहिंदे तुहाडी तरह मैं शूदर नहीं कहिंदा उस नूं, मैं सेवक का रूप देना भी उदों सेवक है, ते तुसीं शूदर कहिंदे हो। शूदर घृणा योग शब्द है, इको ही वर्ण दे चार वर्ण का एक रूप। महाराज ने वचन कीता सी करनी नामे विच, काजी रुकमदीन नूं कहा सी, कहिंदे सुनो काजी रुकमदीन सच्चा सुनी जवाब, ओए फिर करूंगा खालसा बसै विच पंजाब। गुरु नानक ने वचन कीते, दसवां जामा पहर के बैठूं पुर करतार, दिल्ली दे तख्त ते औरंगजेब होऊगा हुण बावर। ते इहों साध सिंह जी खालसे दे प्रगट होण दी गल गुरु नानक दे जमानी भी सिद्ध होई। सो सतगुरु महाराज साहिब जी ने चार वर्णा नूं इक रूप दे दिता, चारे वर्णा नूं इको जिहा अधिकार दे दिता नाम जपण दा। इत्थे पट कह रहे ने कलनामा, पट गावै गुण वर्ण चार खट दर्शन, चार वर्ण भी चार वर्णा दे लोक, और खट दर्शन खट दर्थ है छे। दर्शन दा अर्थ साहिब सिंह जी ये जिहड़े छे भेख इस तरह के मन्ने हैं, जोगी जंगम सरेवड़े, बैरागी ते दरवेश, छेवा जामा विपरका जामे मीन नामे है। ये छे साहिब सिंह जी ऐसे खट जिहदे च जोगी हैं, जंगम सरेवड़े इत्यादि इन्हां दी गिणती है, ये भी खट दर्शन भी छे भेख भी उस वाहिगुरु परमेश्वर की उस्तत करते। ब्रह्मादिक सिमरंत गुणा, कल नवा पट कहिंदा भरावो ब्रह्म ते आदिक मुखी मुखी सारे देवते, विष्णु जी भी शिव जी भी ये सारे वाहिगुरु के गुणा नूं गाउंदे हन।
गावे गुण से सहस जह बारस, आद अंत लिव लाग सुना।
ये भाई खास विश्राम है ते रस दे उत्ते विश्राम है। गावे गुण शेष सहस जेबा रस, शेष नाग साहिब सिंह जी वह भी वाहिगुरु के गुणा नूं किवें गाउंदा है। सहस हजारे जीवां हन जिस दे रस प्रेम दे विच आ करके गावे गुण, परमेश्वर के गुण गाउंदा है। गुरु गोबिंद सिंह साहिब महाराज ने ਇਸੇ ਪੰਕਤੀ ਦੇ ਨਾਲ ਮਿਲਦੀ ਪੰਕਤੀ ਦਸਮ ਗ੍ਰੰਥ ਚ ਵੀ ਆਉਂਦੀ, ਸ਼ੇਸ਼ ਨਾਗ ਸਿਰ ਸਹਿਸ ਬਣਾਈ, ਦੋਏ ਸਹੰਸ ਰਸਨਾ ਸੁਹਾਈ, ਰਟਤ ਅਵ ਲਗੇ ਨਾਮ ਅਪਾਰਾ, ਤੁਮਰਾ ਤਉ ਨ ਪਾਵਤ ਪਾਰਾ। ਇਹ ਮੇਰੇ ਵਾਹਿਗੁਰੂ ਇੱਕ ਜੀਭਾ ਵਾਲਾ ਤਾਂ ਕੀ ਅੰਤ ਪਾਲੂਗਾ ਗੁਣ ਕਹਿ ਕੇ, ਸ਼ੇਸ਼ ਨਾਗ ਵਰਗਿਆਂ ਨੇ ਅੰਤ ਨਹੀਂ ਪਾਇਆ। ਸੋ ਇਸ ਕਰਕੇ ਜਿਹੜਾ ਸਾਸਤਰੀ ਸ਼ੇਸ਼ ਨਾਗ ਹੈ ਤੇ ਜਿਹੜੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਅੰਮ੍ਰਿਤ ਬਾਣੀ ਆਉਂਦੀ ਹੈ ਨਾ, ਤੇ ਅਣਜਾਣਪਣੇ ਚ ਤਾਂ ਭਾਵੇਂ ਉਹਨੂੰ ਸੰਸਕ੍ਰਿਤ ਵੀ ਕਹਿ ਦਿੰਦੇ ਆ ਸਾਡੇ ਪਾਠੀ ਸਿੰਘ, ਸੰਸਕ੍ਰਿਤ ਹੋਰ ਹੁੰਦੀ ਹੈ ਸਾਧ ਸਿੰਘ ਜੀ, ਸਹਿਸਕ੍ਰਿਤੀ ਹੋਰ ਹੁੰਦੀ ਹੈ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਸੰਸਕ੍ਰਿਤ ਨਹੀਂ ਹੈਗੀ, ਗੁਰੂ ਗ੍ਰੰਥ ਸਾਹਿਬ ਦੇ ਅੰਦਰ ਹੈ ਸਹਿਸਕ੍ਰਿਤੀ, ਤੇ ਸਹਿਸਕ੍ਰਿਤੀ ਮੁੱਢ ਹੈ, ਸਹਿਸਕ੍ਰਿਤੀ ਮਾਂ ਹੈ, ਸੰਸਕ੍ਰਿਤ ਉਹਦੀ ਧੀ ਹੈ। ਜਿਵੇਂ ਮਾਵਾਂ ਧੀਆਂ ਦਾ ਫਰਕ ਹੈ, ਇੰਨਾ ਕੁ ਫਰਕ ਹੈ ਭਾਵੇਂ ਇਹਨਾਂ ਦੋਨਾਂ ਭਾਸ਼ਾ ਦਾ ਫਰਕ ਹੈ। ਤੇ ਸਹਿਸ ਜਮਾ ਕਿਰਤੀ ਇਹਦਾ ਅਰਥ ਕੀ ਬਣਦਾ, ਸਭ ਤੋਂ ਆਦਿ ਕਾਲ ਦਾ ਕਵੀ ਜਿਹੜਾ ਹੋਇਆ ਉਹ ਸ਼ੇਸ਼ਨਾਗ ਨਾਮ ਦਾ ਕਵੀ ਸਾਹਿਬ ਸਿੰਘ ਜੀ ਹੋਇਆ। ਵਾਹਿਗੁਰੂ ਦਾ ਭਗਤ ਹੋਣ ਕਰਕੇ ਪਰਮੇਸ਼ਰ ਨੇ ਸਮਰੱਥਾ ਦਿੱਤੀ ਕਿ ਸ਼ੇਸ਼ਨਾਗ ਤੂੰ ਮੇਰਾ ਭਗਤ ਹੈ, ਸੰਸਾਰ ਨੂੰ ਬੋਲੀ ਦੇਣੀ ਹੈ ਜਿਹਦੇ ਸੰਸਾਰ ਬਾਤਚੀਤ ਕਰ ਸਕੇ। ਸਭ ਤੋਂ ਮੁੱਢ ਜਿਹੜਾ ਉਹ ਸਾਹਿਬ ਸਿੰਘ ਜੀ ਦੇ ਸਹਿਸ ਹਜ਼ਾਰ ਦਾ ਨਾਮ ਹੈ, ਹਜ਼ਾਰ ਮੂੰਹ ਵਾਲੇ ਦੀ ਕਿਰਤ, ਸਹਿਸ ਕਿਰਤ, ਉਹਦੀ ਕਿਰਤ ਕੀਤੀ ਹੋਈ ਬੋਲੀ ਬਣਾਈ ਦੀ ਉਹਨੂੰ ਕਹਿੰਦੇ ਸਹਿਸ ਕਿਰਤ, ਉਹਦੇ ਵਿੱਚੋਂ ਜਨਮ ਲਿਆ, ਫਿਰ ਅੱਗੇ ਸੰਸਕ੍ਰਿਤ ਹੋ ਗਈ। ਸੋ ਇਉਂ ਸਾਧ ਸਿੰਘ ਜੀ ਐਡਾ ਵੱਡਾ ਜਿਹੜਾ ਸ਼ੇਸ਼ ਨਾਗ, ਐਡੀ ਵੱਡੀ ਕਿਰਤ ਰਚਨਾ ਸੰਸਾਰ ਨੂੰ ਭਾਸ਼ਾ ਦੇਣ ਵਾਲਾ, ਜਿਹਨੂੰ ਦੇਵ ਬਾਣੀ ਵੀ ਕਿਹਾ ਜਾਂਦਾ ਹੈ, ਤੇ ਐਸੀ ਦੇਵ ਬੋਲੀ, ਤੇ ਉਹ ਵੀ ਵਾਹਿਗੁਰੂ ਦੇ ਗੁਣ ਗਾ ਰਿਹਾ ਹੈ, ਬੇਅੰਤੀ ਉਹਦੇ ਗੁਣ ਗਾਉਂਦਾ, ਪਰ ਆਦ ਆਦ ਅੰਤ ਲਿਵ ਲਾਗ ਧੁਨਾ। ਕਹਿੰਦੇ ਆਦ ਤੋਂ ਜਦ ਤੋਂ ਸ੍ਰਿਸ਼ਟੀ ਰਚੀ ਹੈ, ਅੰਤ ਤੱਕ ਜਦ ਤੋਂ ਸ੍ਰਿਸ਼ਟੀ ਖਤਮ ਨਹੀਂ ਹੋ ਜਾਂਦੀ, ਆਦਿ ਤੋਂ ਲੈ ਕੇ ਅੰਤ ਤੱਕ ਤੇ ਉਹ ਸਾਸ ਜੀ ਉਹਦੀ ਧੁਨਾਂ ਕਹੀਏ ਉਚਾਰਨ ਕਰਨ ਦੇ ਵਿੱਚ ਧੁਨ ਉਚਾਰਨ ਕਰਨ ਦੇ ਵਿੱਚ ਲਿਵ ਨਾਮ ਬਿਰਤੀ ਦਾ ਲਿਵ ਲੱਗ ਰਹੀ ਹੈ ਤੇ ਲਿਵ ਤਾਂ ਸਾਸ ਜੀ ਆਪਣੀ ਵੀ ਸਾਰਿਆਂ ਦੀ ਮਾਤਾ ਦੇ ਉਦਰ ਦੇ ਵਿੱਚ ਲੱਗੀ ਹੋਈ ਸੀ ਪਰ ਇਹ ਟੁੱਟ ਗਈ ਸ਼ੇਸ਼ ਨਾਗ ਦੀ ਲਿਵ ਟੁੱਟੀ ਨਹੀਂ ਹੈ ਤੇ ਜਿਸ ਵੇਲੇ ਮਾਤਾ ਦੇ ਉਦਰ ਤੋਂ ਬਾਹਰ ਆਏ ਲਿਵ ਛੁੱਟ ਗਈ ਆਪਣੇ ਕੋਲੋਂ ਸਾਸ ਜੀ ਲਿਵ ਟੁੱਟ ਗਈ ਲੱਗੀ ਤ੍ਰਿਸ਼ਨਾ ਤ੍ਰਿਸ਼ਨਾ ਨੇ ਤੋੜ ਦਿੱਤੀ ਲਿਵ ਤੇ ਹੁਣ ਇਹ ਜਿਹੜੀ ਲਿਵ ਲੱਗੀ ਹੋਈ ਟੁੱਟ ਗਈ ਹਰ ਮਨੁੱਖ ਦਾ ਯਤਨ ਹੈ ਵੀ ਮੈਂ ਇਸ ਲਿਵ ਨੂੰ ਜੋੜ ਲਵਾਂ ਕਿਵੇਂ ਨਾ ਕਿਵੇਂ ਉਹ ਲਿਵ ਮੇਰੀ ਦੁਬਾਰੇ ਸ਼ੁਰੂ ਹੋ ਜਾਏ ਤੇ ਥੋੜ੍ਹੀ ਜਿਹੀ ਸਾਸ ਵੀ ਇਹਦੇ ਵਿੱਚ ਵਿਚਾਰ ਕਰਕੇ ਅੱਗੇ ਆਪਾਂ ਅਸਰੀ ਅਰਥ ਲੈ ਕੇ ਸਮਾਪਤ ਕਰਦੇ ਹਾਂ ਤੇ ਮਾਤਾ ਦੇ ਉਦਰ ਵਿੱਚ ਜਦੋਂ ਲਿਵ ਲੱਗੀ ਸੀ ਜਦੋਂ ਉਹੀ ਜੀ ਉਹੋ ਜਿਹਾ ਵਾਤਾਵਰਨ ਬਣਾਵਾਂਗੇ ਲਿਵ ਸਾਸ ਹੀ ਦੁਬਾਰੇ ਫੇਰ ਲੱਗਣ ਲੱਗ ਜਾਏ ਅਸੀਂ ਯਤਨ ਨਹੀਂ ਕੀਤਾ ਮਾਤਾ ਦੇ ਉਦਰ ਵਿੱਚ ਕੀ ਸੀ ਅੱਖਾਂ ਕੋਲ ਸੀ ਪਰ ਇਹਨਾਂ ਅੱਖਾਂ ਜਿਹੜਾ ਦੇਖਦਾ ਕੁਛ ਵੀ ਨਹੀਂ ਸੀ ਮਾਤਾ ਦੇ ਉਦਰ ਵਿੱਚ ਕੰਨ ਸੀ ਪਰ ਆਵਾਜ਼ ਕੋਈ ਨਹੀਂ ਸੀ ਸੁਣਦਾ ਮਾਤਾ ਦੇ ਉਦਰ ਵਿੱਚ ਜੀਭ ਕੋਲ ਸੀ ਆਪਣੀ ਮਾਂ ਦੇ ਨਾਲ ਵੀ ਗੱਲ ਨਹੀਂ ਸੀ ਕਰਦਾ ਸਭ ਤੋਂ ਨੇੜੇ ਤਾਂ ਮਾਂ ਹੀ ਜਿਹਦੇ ਪੇਟ ਵਿੱਚ ਪੜ ਰਿਹਾ ਕਦੇ ਮਾਂ ਦੇ ਨਾਲ ਵੀ ਗੱਲ ਨਹੀਂ ਸੀ ਬਸ ਇਹ ਤਿੰਨੇ ਚੀਜ਼ਾਂ 'ਤੇ ਕੰਟਰੋਲ ਜਿਸ ਵੇਲੇ ਮਨੁੱਖ ਨੇ ਕਰਕੇ ਘੰਟਾ ਬੈਠੋ ਦੋ ਘੰਟੇ ਬੈਠੋ ਕੰਨਾਂ ਦੇ ਵਿੱਚ ਬਾਹਰ ਦੀ ਆਵਾਜ਼ ਨਾ ਪਵੇ ਨੇਤਰਾਂ ਦੇ ਨਾਲ ਬਾਹਰ ਦਾ ਪਦਾਰਥ ਨਾ ਦਿਸੇ ਜੀਭ ਦੇ ਨਾਲ ਕਿਸੇ ਨਾਲ ਸ਼ਬਦਾਂ ਦੀ ਸਾਂਝ ਨਾ ਹੋਵੇ ਮਾਤਾ ਦੇ ਉਦਰ ਵਾਲੀ ਜਿਹੜੀ ਅਵਸਥਾ ਹੈ ਉਹ ਵਾਤਾਵਰਨ ਬਣਾ ਕੇ ਐਂ ਬਹਿ ਜਾਣਾ ਜਿਵੇਂ ਮਾਤਾ ਦੇ ਉਦਰ ਦੇ ਵਿੱਚ ਸੁੰਨ ਸਮਾਧ ਵਿੱਚ ਬੈਠਾ ਤੇ ਹੌਲੀ 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 ਸਾਸ ਜੀ ਟੁੱਟੀ ਹੋਈ ਲਿਵ ਉਸੇ ਤਰੀਕੇ ਨਾਲ ਜੁੜਗੀ ਜਿਵੇਂ ਟੁੱਟੀ ਹੈ ਜਦੋਂ ਬਾਹਰ ਆਏ ਹਾਂ ਅੱਖਾਂ ਖੁੱਲ੍ਹ ਗਈਆਂ ਨੇਤਰ ਖੁੱਲ੍ਹਣ ਦੀ ਦੇਰ ਸੀ ਅਤੇ ਉੱਧਰ ਕੰਨ ਖੁੱਲ੍ਹ ਗਏ ਆਵਾਜ਼ ਸੁਣੀ ਅਤੇ ਜੀਭ ਵੀ ਖੁੱਲ੍ਹ ਗਈ ਉਸੇ ਵੇਲੇ ਟਿਆਂ ਟਿਆਂ ਦੀ ਆਵਾਜ਼ ਰੋਣ ਦੀ ਲੱਗ ਗਈ ਆਉਣ ਇਹ ਤਿੰਨੇ ਇੰਦਰੇ ਖੁੱਲ੍ਹਣ ਦੀ ਦੇਰ ਸੀ ਲਿਵ ਟੁੱਟ ਗਈ ਜਦੋਂ ਤਿੰਨਾਂ ਨੂੰ ਕੰਟਰੋਲ ਕਰਾਂਗੇ ਮੁੜ ਕੇ ਫੇਰ ਲਿਵ ਲੱਗ ਜਾਊਗੀ ਲਿਵ ਤੋੜਨ ਦੇ ਕਾਰਨ ਇਹ ਤਿੰਨ ਸਾਹਮਣੇ ਪ੍ਰਤੱਖ ਨਜ਼ਰ ਆ ਰਹੇ ਇਸ ਕਰਕੇ ਜਦੋਂ ਸਮਾਧੀ ਦੇ ਅੰਦਰ ਬੈਠਾਂਗੇ ਧਿਆਨ ਸਾਧਨਾ ਦੇ ਅੰਦਰ ਉਦੋਂ ਨੇਤਰ ਬੰਦ ਕਰ ਲੈਣੇ ਕੰਨਾਂ ਦੇ ਵਿੱਚ ਆਵਾਜ਼ ਨਾ ਪੈਣ ਦੇਣੀ ਜੀਵ ਦੇ ਨਾਲ ਸਾਧ ਸਿੰਘ ਜੀ ਬੋਲਣਾ ਇਹਨਾਂ ਨੂੰ ਕੰਟਰੋਲ ਕਰਕੇ ਫਿਰ ਨਿਗਾਹ ਕਿੱਥੇ ਰੱਖਣੀ ਕਿ ਸਾਡੇ ਅੰਦਰ ਜਿੱਥੋਂ ਸੰਕਲਪ ਪੈਦਾ ਹੋ ਰਿਹਾ ਜਿੱਥੋਂ ਤਰੰਗ ਉੱਠ ਰਹੇ ਹਨ ਤਰ੍ਹਾਂ ਤਰ੍ਹਾਂ ਦੇ ਉੱਠ ਰਹੇ ਹਨ ਦ੍ਰਿਸ਼ਟੀ ਉੱਥੇ ਲੈ ਜਾਏ ਅਤੇ ਉਹ ਨਿਗਾਹ ਰੱਖਣੀ ਜਦੋਂ ਕੋਈ ਗਲਤ ਫੁਰਨਾ ਉੱਠਦਾ ਉਹਨੂੰ ਜਦੇ ਹੀ ਉਸੇ ਵੇਲੇ ਖਤਮ ਕਰਨਾ ਕਿ ਨਹੀਂ ਵੀ ਜੀਵ ਦਾ ਬੰਧ ਹੈ ਅਤੇ ਮਨ ਦੇ ਕੋਲ ਆਪਣੀ ਜੀਭ ਹੈ ਮਨ ਜਿਹੜੀ ਜੀਵ ਦੇ ਨਾਲ ਬੋਲਦਾ ਇਹਨੂੰ ਗਲਤ ਬੋਲਣ ਤੋਂ ਬੰਦ ਕਰਨਾ ਇਹਦੀ ਰਸਨਾ ਦੇ ਉੱਤੇ ਵਾਹਿਗੁਰੂ ਸ਼ਬਦ ਰੱਖ ਲੈਣਾ ਵਾਹਿਗੁਰੂ ਵਾਹਿਗੁਰੂ ਦੀ ਧੁਨ ਜੀਭ ਹਿੱਲੇ ਨਾ ਲੇਕਿਨ ਧੁਨ ਜਾਗਦੀ ਹੋਵੇ ਹਿਰਦੇ ਹਰ 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 ਧੁਨ ਉਪਜੀ ਹਰ ਜੱਪੀ ਹੈ ਮਸਤਕ ਭਾਗ ਜੀ ਉਹ ਇਉਂ ਸਾਸੀ ਗੱਲਾਂ ਨਾਲ ਕੁਛ ਨਹੀਂ ਬਣਨਾ ਜਿੰਨਾ ਗੁੜ ਪਾਵਾਂਗੇ ਉਨਾ ਹੀ ਮਿੱਠਾ ਹੋਣਾ ਸੋ ਇਸ ਕਰਕੇ ਆਓ ਹੁਣ ਸਮਾਂ ਥੋੜ੍ਹਾ ਰਹਿੰਦਾ ਬਾਕੀ ਅਸਰੀ ਅਰਥ ਕਰਕੇ ਵਿਚਾਰ ਸਮਾਪਤ ਕਰੀਏ ਇਉਂ ਐਸੀ ਧੁਨ ਦੇ ਵਿੱਚ ਸ਼ੇਸ਼ ਨਾਗ ਜੀ ਆਦਿ ਤੋਂ ਲੈ ਕੇ ਅੰਤ ਤੱਕ ਵਾਹਿਗੁਰੂ ਦੇ ਨਾਮ ਦੀ ਧੁਨ ਉਚਾਰਨ ਕਰਨ ਦੀ ਲਿਵ ਕਹੀਏ ਬਿਰਤੀ ਲੱਗੀ ਹੈ
ਗਾਵੇ ਗੁਣ ਮਹਾਦੇਵ ਵੈਰਾਗੀ ਜਿਨ ਧਿਆਨ ਨਿਰੰਤਰ ਜਾਣਿਓ
ਫਿਰ ਮਹਾਦੇਵ ਸਾਹਿਬ ਸਿੰਘ ਜੀ ਸ਼ਿਵ ਜੀ ਦੇ ਇਹਦੇ 11-12 ਨਾਂ ਤੇ ਇਹ ਮਹਾਦੇਵ ਵੈਰਾਗਵਾਨ ਹੋ ਕਰਕੇ ਮਹਾਦੇਵ ਵੈਰਾਗੀ ਕਿਵੇਂ ਉਹ ਪਰਮੇਸ਼ਰ ਦੇ ਗੁਣ ਗਾਵੈ ਗੁਣ ਮਹਾਦੇਵ ਵੈਰਾਗੀ ਜਿਹਨ ਧਿਆਨ ਨਿਰੰਤਰ ਜਾਣਿਓ ਜਿਹਨੇ ਨਿਰੰਤਰ ਇੱਕ ਰਸ ਧਿਆਨ ਸਾਧਨ ਨੂੰ ਕੈਸਾ ਜਾਣਿਆ 88,000 ਯੁੱਗ ਇਹ ਥੋੜ੍ਹਾ ਸਮਾਂ ਨਹੀਂ ਹੁੰਦਾ 88,000 ਯੁੱਗ ਸਮਾਧੀ ਹੋਣੀ ਸੀ ਖੁੱਲ੍ਹੀ ਅਸੀਂ ਇੰਨੀ ਵਾਰ ਯੁੱਗ ਲੰਘੇ ਇੱਕ ਰਸ ਇਹ ਸਮਾਧੀ ਦੇ ਵਿੱਚ ਬੈਠਾ ਰਿਹਾ ਸੀ ਤੇ ਇਸ ਕਰਕੇ ਜਿਹਨੇ ਧਿਆਨ ਨਿਰੰਤਰ ਇਹਨੂੰ ਪੁੱਛੋ ਵੀ ਧਿਆਨ ਕੀ ਹੁੰਦਾ ਜਿਹਨੇ 88,000 ਯੁੱਗ ਤਪੱਸਿਆ ਕੀਤੀ ਹੈ ਤੇ ਇਉਂ ਮਨੁੱਖ ਸਾਧ ਸਿੰਘ ਜੀ ਥੋੜ੍ਹੇ ਥੋੜ੍ਹੇ ਧਿਆਨ ਐਵੇਂ ਲਾ ਕੇ ਇੱਕੋ ਪ੍ਰੇਮੀ ਨੇ ਅੰਮ੍ਰਿਤ ਛਕਿਆ ਤਾਜ਼ਾ ਹੀ ਤੇ ਸਾਡੇ ਨਾਲ ਸ੍ਰੀ ਹੁੰਦਾ ਸੀ ਮੈਂ ਛੋਟਾ ਸੀ ਉਹ ਉਮਰੋਂ ਵੱਡਾ ਸੀ ਤੇ ਉਹ ਅੰਮ੍ਰਿਤ ਛਕੇ ਤੋਂ ਬਾਅਦ ਮਾਲਾ ਲੈ ਕੇ ਖੂਬ ਮਾਲਾ ਫੇਰਿਆ ਕਰੇ ਚਲੋ ਚੰਗੀ ਗੱਲ ਹੈ ਮਾਲਾ ਫੇਰਨੀ
ایک دن میں چاہ لے کے گیا، میں نے کہا ہری سیاں، کہہ تین ایک گل دسا، میں ہاں ہاں جی دسو، کہہ اج میں وہ ادو سردی جدو ہو جاتی ہے مکی کے جڑے ٹانڈے ہوں چھلیاں کھن تو بعد جدو سردی ہوں وہ کٹیا جی بنا کے ہیں وہ سردی تو نالے نکے چڈیاں وہ بہ جانا تو پانی پھر اگی بلا دینا۔ وہ کہہ بھی میں مکی کے شورے چ بیٹھا سا، کہہ میں یہ بیٹھ کے مالا پھیرتا سی، وہ جانی اندر ای کچھ کچھ ہونے لگ گیا بھی میں دسا بھی میں اج کی کریا، پہلے دن مالا پھیری ہے تو میں کہا بھی چنگی گل ہے۔ کہہ میں پتا کی سوچتا سا جب مالا پھیرتا سی، میں کی سوچتا سی، کہنا میں سوچتا سا رب کہہ ہوگا بھی میرا بھگت ایک مکی کے شورے چ بھی بیٹھا ہے، لے پہلے دن مالا لے کے بیٹھے ہے تو رب نو ڈیکتا بھی وہ دیکھتا سی بھی اس طرح کے جیو کے اندر ساس جی بڑی کمزوری ہے تو سیوا تھوڑی مانگن بہت۔ سو اس پرکار شیو جی نے دھیان تا ہی گرو گوبند سنگھ صاحب نے نیا کی گل کی گل کی تر باپو نے کہتے شیو سے تپسی اور برما سے نا وید چار، کہتے خالسا جی برما ورگی کا وید کی دھن نہیں کوئی اچارن کر سکتا، شیو جی ورگی کوئی سمادھی نہیں لا سکتا، اس کر کے تین دھیان نرنتر جانے ہو آنترے پیتے رہت ہو کے ایسا دھیان جانے
کب کل تو جس گاو گرو نانک راج جوگ جن مانیو۔
کب کبھی کا نام ہے، کل نام ہے جڑا رگ وید کا اوتار ہے ستارہ پٹن، یہ کہہ رہا ہے کہ جس واحگرو کی مہما 88,000 جگ سمادھی لا کے شیو جی نے کی، کہ براو وہ سروپ گرو نانک صاحب ہے۔ کب کل سجاس گاو گرو نانک، کہتے وہ گرو نانک کا جس کرو، وہ رب تمہوں جہا 88,000 جگ نہیں نہ ملیا، اج گرو ارجن کے روپ سے تمہوں ملیا ہوا، یہ گرو نانک صاحب اسی کا سروپ ہیں۔ تو اس گرو نانک صاحب کے جنہوں نے راج یوگ بھگتی یوگ گیان یوگ گرست چ رہ کے ماننا کیتا ہے،
راج یوگ مانو بسو نربیر رید انتر،
پھر راج یوگ بھگتی یوگ کا آنند مانیا، ہے گرو نانک صاحب تسی کیسے ہو، تواڈے رید انتر ہردے دے انتر اندر ہردے چ نربیرتا کا بھاو دستا، تسی کسی نال کدے ویر نہیں کرنا، جے تانوں کسی نے کرائیا کہا تسی کدے غصہ نہیں کیتا، جے تانوں پھڑ کے باور ورگے نے چکیاں پیسن لا دتا تا تسی مہاراج اسی طرح سنسار دے قیدیاں مانگو، انہاں نوں چھڑاون واسطے سادھا نوں آپ قیدی جا بنے، ریل کھنڈ دے اندر جی انہاں نے جا کے بیچ دتا مہاراج نوں تاں وہ تریتی بند کرن واسطے سدھارن منکھاں دی طرح وک گئے۔ کدے تسی بدلا لو بھاونا نہ رکھے، نربیر ہے برے نال سب کرن برا، معاف کرن کئی سیانے، بریا نال پھر نیکی کرنی، اے گرو نانک جان، اے گرو نانک دا مت ہے بھی جڑا برا کرے وہ سواں بھلا کری جانا، فریدا برے دا بھلا کر غصہ مننا ہنڈائے، دیہی روگ نہ لگی پلے سب کچھ پا، برے نال برائی کرنی یہ تو سنساری گلتی ہے، جڑا آنند برائی دے مقابلے چ برائی کرن دے وچ جلس پیدا ہوندی ہے، اندر تکلیف پیدا ہوندی ہے، روگ پیدا ہوندا ہے، جہاں ساس ہی برے کا بھلا کرن چ آنند ہے وہ برائی کرن چ کتھے آنند، اس واسطے نا جڑا کسے بھوکھے نوں روٹی دے کے آنند آؤں وہ روٹی کھان چ کدے آنند نہیں آتا، تسی کدے دیکھ لو کہ اپنی حصے کی روٹی کسے بھوکھے نوں دے دے، بھوک کٹ کے دیکھو اس بھوک چ بھی رس آؤ گا آنند آؤ گا، اس کر کے ستگرو مہاراج تسی نرویر سروپ ہو، ستگرو پرکھ نرویر ہے، گرو صاحب نرویر نے کیونکہ جڑا نرویر دے ہی جاپ کردا ہے نرویر ہو جاتا ہے، نربھو دا جاپ کردا ہے ڈر تو رہت ہو جاتا ہے، ایسے سروپ ہیں تہاڈے مہاراج،
سرشت سگل ادری نام لے تریو نرنتر،
پیچھے بھی تہاڈا نام لے کے سرشٹی ادری تری ہے، تہاڈا نام لے کے ہن بھی نرنتر ایک رس ادوں تو لے کے ہن تک تر رہے نے، جڑا بھی تہاڈا نام لیندا ہے وہ ترد ہے، جس طرح ست پرشاں نے کہا ہے کہندے آسمان دے تارے گنے جا سکتے ہیں، تارے گنے جات ہیں، وگیانک جگ ہے کوئی گن لوے کہندے دے اعتبار کر لو پر تارے نہ گنات ہیں، ہے گرو نانک صاحب جنہاں نوں تیں تار دتا جاں تیری بانی پڑھ کے ہن بھی تر رہے ہیں انہاں دی کوئی گنتی نہیں، آسمان دے تاریاں دی گنتی ہو سکتی ہے پر گرو نانک دے تاریاں ہویاں دی کوئی گنتی نہیں ہے، اس کر کے ہے پرمیشور سروپ گرو نانک صاحب ਤੇ ਤੁਹਾਡਾ ਨਾਮ ਲੈ ਕੇ ਹੁਣ ਵੀ ਇੱਕ ਰਸ ਤਰ ਰਹੇ ਹਨ।
ਗੁਣ ਗਾਵੇ ਸਨਕਾਦ ਆਦ ਜਾਨਕਾਦ ਜੁਗ ਹੈ ਲਗ।
ਗੁਣ ਗਾਵੇ ਸਨਕਾਦ ਆਦ ਸੰਤ ਸਨੰਦਨ ਸਨਾਤਨ ਸੰਤ ਕੁਮਾਰ, ਇਹ ਵੀ ਚਾਰੇ ਭਰਾ ਤੇਰੇ ਗੁਣਾਂ ਨੂੰ ਗਾਉਂਦੇ ਹੈ ਪਰਮੇਸ਼ਵਰ। ਜਨਕਾਦ ਅਰਥ ਬਣਿਆ ਜਨਕ ਜਮ ਆਦ, ਜਨਕ ਵਰਗੇ ਹੋਰ ਬੜੇ ਧਰਮੀ ਰਾਜੇ ਇਹ ਵੀ ਸਾਰੇ ਤੇਰੇ ਗੁਣਾਂ ਨੂੰ ਗਾ ਰਹੇ ਹਨ।
ਧੰਨ ਧੰਨ ਗੁਰ ਧੰਨ ਜਨਮ ਸੋ ਕਥ ਭਲੋ ਜਗ।
ਸਾਹ ਸੰਗੀਤ ਦੋ ਅੱਖਰਾਂ ਦਾ ਅਰਥ ਰਹਿ ਗਿਆ ਸੀ ਜਨਕਾਦ ਜੁਗ ਹੈ ਲਗ। ਜੁਗਾਂ ਜਗੰਤਰਾਂ ਦੇ ਅੰਦਰ ਬੜੇ ਬੜੇ ਧਰਮੀ ਰਾਜੇ ਨਾਮ ਜਪਣ ਦੇ ਵਿੱਚ ਗੁਣ ਗਾਉਣ ਕਰਨ ਦੇ ਵਿੱਚ ਲੱਗੇ ਹੋਏ ਹਨ। ਸੋ ਇਸੇ ਤਰ੍ਹਾਂ ਧੰਨ ਧੰਨ ਗੁਰ ਧੰਨ ਹੇ ਗੁਰੂ ਨਾਨਕ ਸਾਹਿਬ, ਤੇ ਤੁਸੀਂ ਹੁਣ ਵੀ ਧੰਨ, ਤੇ ਤੁਸੀਂ ਪਿੱਛੇ ਵੀ ਧੰਨ ਸੀ, ਤੁਸੀਂ ਆਉਣ ਵਾਲੇ ਸਮੇਂ ਚ ਵੀ ਧੰਨ। ਦੂਸਰਾ ਅਰਥ ਹੇ ਗੁਰੂ ਨਾਨਕ ਸਾਹਿਬ ਤੁਸੀਂ ਆਪ ਵੀ ਧੰਨ ਹੋ, ਤੁਹਾਡੇ ਪਿਤਾ ਬਾਬਾ ਕਲਿਆਣ ਚੰਦ ਜੀ ਵੀ ਧੰਨ, ਤੇ ਤੁਹਾਡੀ ਮਾਤਾ ਤ੍ਰਿਪਤਾ ਜੀ ਵੀ ਧੰਨਤਾ ਦੇ ਯੋਗ ਨੇ। ਤਿੰਨ ਵਾਰੀ ਧੰਨ ਧੰਨ ਸ਼ਬਦ ਹੈ। ਜਨਮ ਸਿੱਖਿਆ ਤੇ ਭਲੋ ਜਗ, ਤੁਹਾਡਾ ਜਗ ਸੰਸਾਰ ਦੇ ਅੰਦਰ ਜਨਮ ਕੀ ਅਵਤਾਰ ਕਾਰਨ ਸਿੱਖਿਆਤ ਕੀ ਸਫਲਾ ਹੋ ਗਿਆ, ਕਿਉਂਕਿ ਸੰਸਾਰ ਨੂੰ ਤਾਰ ਦਿੱਤਾ ਹੈ।
ਪਾਤਾਲ ਪੁਰੀ ਜੈਕਾਰ ਧੁਨ ਕਬ ਜਨ ਕਲਬ ਖਾਣਿਓ।
ਹੇ ਗੁਰੂ ਨਾਨਕ ਸਾਹਿਬ ਤੁਹਾਡੇ ਜੈ ਜੈਕਾਰ ਦੀਆਂ ਧੁਨੀਆਂ ਜਿਹੜੀਆਂ ਨੇ ਉਹ ਪਾਤਾਲ ਤੱਕ ਤੁਹਾਡੇ ਜੈ ਜੈਕਾਰ ਦੀਆਂ ਧੁਨੀਆਂ ਹੋ ਰਹੀਆਂ। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਇਹ ਪਾਤਾਲ ਤੱਕ ਵੀ ਸਾਰਿਆਂ ਆਕਾਸ਼ਾਂ ਪਾਤਾਲਾਂ ਦੇ ਅੰਦਰ ਪਾਤਾਲਪੁਰੀ ਜੈਕਾਰ ਧੁਨ ਕਬ ਜਨ ਕਲ ਵਖਾਣਿਓ। ਇਹ ਕਲ ਨਾਮੇ ਕਵੀ ਭੱਟ ਵਖਿਆਣ ਕਰਕੇ ਕਹਿ ਰਿਹਾ ਹੇ ਗੁਰੂ ਨਾਨਕ ਸਾਹਿਬ ਤੇਰੀ ਜੈ ਜੈਕਾਰ ਦੀਆਂ ਧੁਨੀਆਂ ਪਾਤਾਲ ਦੇ ਵਿੱਚ ਉਹ ਕਿਵੇਂ, ਜਿੱਥੇ ਸਾਹ ਸੰਜੀਆ ਘਮਸਾਨ ਦਾ ਯੁੱਧ ਹੋ ਕੇ ਹਟਿਆ ਬਗਦਾਦ ਦੇ ਅੰਦਰ, ਫਿਰ ਬਾਬਾ ਗਿਆ ਬਗਦਾਦ, ਜਦੋਂ ਸਤਿਗੁਰੂ ਮਹਾਰਾਜ ਬਗਦਾਦ ਦੇ ਅੰਦਰ ਗਏ ਹੈ। ਇਹ ਸਾਖੀ ਆ ਬਹੁਤ ਲੰਮੀ, ਮੈਂ ਸਾਖੀ ਨਹੀਂ ਸੁਣਾ ਰਿਹਾ, ਕੇਵਲ ਆਪ ਨੂੰ ਚੇਤਾ ਕਰਾ ਰਹੇ ਹਾਂ। ਇੱਥੇ ਦੀ ਇੱਕ ਸਾਖੀ ਉਹ ਵੀ ਹੈ ਜਿਹੜੀ ਇਤਿਹਾਸ ਦੇ ਵਿੱਚ ਨਹੀਂ ਆਈ, ਇਤਿਹਾਸ ਦੇ ਵਿੱਚ ਰਹੀ ਹੋਈ ਆ ਲਿਖਾਰੀਆਂ ਤੋਂ, ਬੜੀ ਰਸਮੀ ਸਾਖੀ ਆ ਬਗਦਾਦ ਦੀ। ਉਹ ਸਾਖੀ ਜਦੋਂ ਸਾਡੇ ਵਾਲਿਆਂ ਨੇ ਨਾ ਸਾਂਭੀ, ਕਿਸੇ ਹੋਰ ਨਹੀਂ ਸਾਂਭਲੀ ਸੀ ਉਹ ਸਾਖੀ, ਉਹਦਾ ਹੁਣ ਆ ਕੇ ਕਿਤੇ ਨਿਰਣਾ ਹੋਇਆ ਵੀ ਗੁਰੂ ਨਾਨਕ ਸਾਹਿਬ ਦੀ ਸਾਖੀ ਹੈ। ਉਹ ਕਿਤੇ ਮੈਂ ਫਿਰ ਜੇ ਯਾਦ ਰਹਿ ਗਈ ਗੱਲ, ਕਿਤੇ ਫਿਰ ਰਹਿੰਦੇ ਦਿਨਾਂ ਦੇ ਵਿੱਚ ਆਪ ਜੀ ਦੇ ਨਾਲ ਵਿਚਾਰ ਸਾਂਝੇ ਹੋ ਜਾਣਗੇ, ਹੁਣ ਸਮਾਂ ਘੱਟ ਹੈ। ਉੱਥੇ ਜਦੋਂ ਮਹਾਰਾਜ ਸਾਹਿਬ ਜੀ ਗਏ ਹੈ ਬਗਦਾਦ ਦੇ ਅੰਦਰ, ਸਾਹ ਸੰਜੀ ਕਿਉਂਕਿ ਮੁਸਲਮਾਨ ਕੰਟਰੀਆਂ ਦੇ ਵਿੱਚ ਲਾ ਇਹਨਾਂ ਦੇ ਧਰਮ ਦੇ ਇੰਨੇ ਕੱਟੜ ਨੇ, ਇਹ ਬੜੇ ਸਖਤ ਲਾ, ਜਿਵੇਂ ਚੋਰੀ ਕਰਨ ਵਾਲੇ ਦੇ ਹੱਥ ਵੱਢ ਦੇਣੇ, ਹੁਣ ਤੱਕ ਵੀ ਕਈ ਜਗ੍ਹਾ ਹੈ। ਬੁਰਾ ਦੇਖਣ ਵਾਲੇ ਨੂੰ ਅੱਖਾਂ ਉਹਦੀਆਂ ਅੱਖਾਂ ਦੇ ਆਨੇ ਕੱਢ ਦੇਣੇ, ਅੰਨਾ ਬਣਾ ਦੇਣਾ, ਇਹ ਬੜੀਆਂ ਸਖਤ ਸਜ਼ਾ। ਇਹਨਾਂ ਰੱਖਿਆ ਵੀ ਜਿਹੜਾ ਰਾਗ ਗਾਊਗਾ, ਸਰੋਤ ਗਾਊ, ਜਿਹੜਾ ਰਾਗ ਚੰਚਲ ਕਰਦਾ ਮਨ ਨੂੰ, ਵੀ ਉਹਨੂੰ ਪੱਥਰ ਮਾਰ ਮਾਰ ਕੇ ਮਾਰ ਦੇ। ਇਹ ਬਗਦਾਦ ਦੇ ਅੰਦਰ ਕਾਨੂੰਨ ਲਾਗੂ ਸੀ ਕਰਿਆ। ਮਹਾਰਾਜ ਸਾਹਿਬ ਜੀ ਇੱਥੇ ਪਹੁੰਚ ਗਏ, ਬਾਹਰ ਸਾਹ ਸਿੰਘ ਜੀ ਬੈਠੇ ਆ, ਸਤਿਗੁਰੂ ਇੱਕ ਤਾਲ ਦੇ ਕਿਨਾਰੇ ਬੈਠੇ ਆ। ਸਵੇਰੇ ਦਸਤਗੀਰ ਪੀਰ ਦਾ ਜਿਹੜਾ ਚੇਲਾ ਸੀ ਉਹ ਆਇਆ ਪਾਣੀ ਭਰਨ ਵਾਸਤੇ, ਭਾਈ ਮਰਦਾਨਾ ਇਸ਼ਨਾਨ ਕਰਕੇ ਬਾਣੀ ਪੜ ਰਿਹਾ, ਤੇ ਜਪਜੀ ਸਾਹਿਬ ਦਾ ਪਾਠ ਕਰਦਾ ਕਰਦਾ ਕਿੱਥੇ ਪਹੁੰਚਿਆ, ਪਾਤਾਲ ਲੱਖ ਆਗਾਸ ਆਗਾਸ ਓੜਕ ਓੜਕ ਪਾਲ ਤਕੇ ਵੇਦ ਕਹਿਣ। ਉਹਦੇ ਸਮਝ ਆ ਗਈ ਥੋੜੀ ਜਿਹੀ ਗੱਲ, ਉਹਨੇ ਜਾ ਕੇ ਦਸਤਗੀਰ ਪੀਰ ਨੂੰ ਕਿਹਾ, ਕਹਿੰਦੇ ਜੀ ਬਾਹਰ ਫਕੀਰ ਬੈਠੇ ਆ ਤਿੰਨ, ਵੀ ਦੋ ਗੱਲਾਂ ਬੜੀਆਂ ਸ਼ਰ੍ਹਾਂ ਤੋਂ ਉਲਟ ਹੋ ਰਹੀਆਂ। ਕੀ ਕਹਿੰਦੇ, ਇੱਕ ਤਾਂ ਰਾਗ ਆ ਰਹੇ ਨੇ, ਆਸਾ ਦੀ ਵਾਰ ਦਾ ਕੀਰਤਨ ਤੜਕੇ ਦੀ ਲੱਗੇ ਹੋਏ ਸੀ ਮਹਾਰਾਜ ਕਰਨ, ਤੇ ਦੂਸਰਾ ਮਹਾਰਾਜ ਤੁਸੀਂ ਕਹਿੰਦੇ 14 ਤਬਕ ਨੇ, ਤੇ ਮੈਂ ਥੋੜੀ ਜਿਹੀ ਗੱਲ ਮੇਰੇ ਸਮਝ ਆਈ ਹੈ ਵੀ ਉਹ ਤਾਂ ਕਹਿ ਰਹੇ ਨੇ ਵੀ ਇਹਨਾਂ ਦਾ ਹਿਸਾਬ ਹੀ ਨਹੀਂ ਕੋਈ ਕਿੰਨੀਆਂ ਕੁ, ਪਾਤਾਲਾਂ ਪਾਤਾਲ ਕਹਿ ਰਹੇ ਸੀ। ਦਸਤਗੀਰ ਪੀਰ ਕਹਿਣ ਲੱਗਾ, ਕੁਫਰ ਬੋਲ ਰਿਹਾ, ਐਸੇ ਕੁਫਰ ਬੋਲਣ ਵਾਲੇ ਨੂੰ ਸੰਸਾਰ ਕਰਕੇ ਮਾਰ ਦੇ, ਹੁਕਮ ਦੇ ਦਿੱਤਾ ਵੀ ਪੱਥਰ ਮਾਰ ਮਾਰ ਕੇ ਮਾਰ ਦੇ। ਦੇਖੋ ਕੈਸਾ ਸਵਾਗਤ ਗੁਰੂ ਨਾਨਕ ਦਾ ਹੋਇਆ, ਚਾਹੀਦਾ ਤਾਂ ਇਹ ਸੀ ਵੀ ਆ ਕੇ ਗੱਲ ਸਮਝ ਦੇ, ਮੂਰਖਤਾ ਕੀਤੀ। ਸਾਰਾ ਸ਼ਹਿਰ ਬਗਦਾਦ ਗੁਰੂ ਨਾਨਕ ਸਾਹਿਬ ਦੇ ਪੱਥਰ ਮਾਰ ਕੇ ਮਾਰਨ ਵਾਸਤੇ ਬਾਹਰ ਨਿਕਲਿਆ, ਪੱਥਰ ਹੱਥਾਂ 'ਚ ਚੁੱਕੇ ਹੋਏ, ਮਰਦਾਨਾ ਦੇ ਕੇ ਘਬਰਾ ਗਿਆ, ਕਹਿਣ ਲੱਗਿਆ ਮਹਾਰਾਜ ਤਾਂ ਸੌਣ ਭਾਦੋ ਦੀਆਂ ਘੜਾਂ ਚੜ੍ਹੀਆਂ, ਪੱਥਰ ਸਾਰਿਆਂ ਦੇ ਹੱਥਾਂ 'ਚ ਨੇ, ਵੀ ਇੱਕ ਇੱਕ ਪੱਥਰ ਦੇ ਨਾਲ ਹੀ ਕੰਮ ਹੋ ਜਾਣਾ ਆਪਣਾ ਤਾਂ ਸਾਰਿਆਂ ਦਾ। ਮਹਾਰਾਜ ਸਾਹਿਬ ਜੀ ਨੇ ਉਸ ਵੇਲੇ ਫਿਰ ਸਭ ਤੋਂ ਪਹਿਲਾਂ ਜਿਹੜਾ ਸਤਿ ਸ੍ਰੀ ਅਕਾਲ ਦਾ ਸਾਹ ਸੀ, ਹੁਣ ਆਪਾਂ ਨੇ ਇਹਦਾ ਵੈਸੇ ਰੂਪ ਵਿਗਾੜ ਲਿਆ, ਮੇਰੇ ਕੋਲੋਂ ਵੀ ਵਿਗੜ ਗਿਆ ਹੋਊਗਾ, ਤੁਹਾਡੇ ਕੋਲੋਂ ਵੀ ਵਿਗੜਿਆ ਹੋਣਾ, ਹੁਣ ਆਪਾਂ ਇੱਕ ਦੂਜੇ ਨੂੰ ਸਤਿ ਸ੍ਰੀ ਅਕਾਲ, ਲੈ ਦੇਖੋ ਸਤਿ ਸ੍ਰੀ ਅਕਾਲ ਕੀ ਹੁੰਦੀ ਹੈ, ਸਤਿ ਸ੍ਰੀ ਅਕਾਲ ਸ਼ਬਦ ਹੀ ਨਹੀਂ ਹੈਗੇ, ਸ਼ਬਦ ਹੈ ਸਤਿ ਸ੍ਰੀ ਅਕਾਲ। ਗੁਰਬਰ ਆਕਾਰ, ਇਹ ਪੁਰਾਣ ਸਾਸਤ ਜੀ ਸ਼ਬਦ ਗੁਰੂ ਨਾਨਕ ਸਾਹਿਬ ਨੇ ਉਚਾਰਨ ਕੀਤਾ। ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਦਾ ਨਾਰਾ ਬਗਦਾਦ ਜੀ ਗੁਰੂ ਨਾਨਕ ਸਾਹਿਬ ਨੇ ਲਾਇਆ। ਮਹਾਰਾਜ ਸਾਹਿਬ ਜੀ ਉੱਚੇ ਦੇ ਕੇ ਬਾਂਗ ਦਿੱਤੀ, ਕਹਿੰਦੇ ਸਤਿ ਸ੍ਰੀ ਅਕਾਲ ਗੁਰਬਰ ਆਕਾਰ। ਜਦੋਂ ਮਹਾਰਾਜ ਨੇ ਐਸਾ ਸ਼ਬਦ ਉਚਾਰਨ ਕੀਤਾ, ਉਹਨਾਂ ਦੀਆਂ ਬਾਹਾਂ ਇੱਥੇ ਪੱਥਰ ਗਏ ਸੀ, ਇੱਕੋ ਲਗਤ ਮਾਰਨਾ ਸੀ। ਵੈਸੇ ਟ੍ਰੇਨਿੰਗ ਵਧੀਆ ਸੀ ਉਹਨਾਂ ਦੀ, ਜਿਵੇਂ ਫੌਜੀ ਪਰੇਡ ਕਰਦੇ ਆ। ਇਹ ਦਸਤਗੀਰ ਕੀ ਨੇ ਕਿਹਾ ਸੀ ਵੀ ਪੱਥਰ ਇਹ ਨੀ ਵੀ ਬਾਰ ਆਏ ਨੀ ਬਦਲ, ਇੱਕੋ ਲਗਤ ਮੀਂਹ ਵਰ ਜਾ ਪੱਥਰਾਂ, ਸਾਰਿਆਂ ਨੇ ਪੱਥਰ ਜਾ ਤਾਹਾਂ ਚੁੱਕੇ। ਮਹਾਰਾਜ ਸਾਹਿਬ ਜੀ ਨੇ ਜਦੋਂ ਸਤਿ ਸ੍ਰੀ ਅਕਾਲ ਕਿਹਾ, ਸਾਰਿਆਂ ਦੀਆਂ ਬਾਹਾਂ ਤਾਹਾਂ ਦੀਆਂ ਤਾਹਾਂ ਰਹਿ ਗਈ, ਸਾਰੇ ਪੱਥਰ ਬਣ। ਪੱਥਰ ਦੀਆਂ ਮੂਰਤਾਂ ਅੱਖਾਂ ਦੇਖਦੀਆਂ ਨੇ, ਜ਼ਬਾਨ ਖੁੱਲੀ ਹੈ, ਲੇਕਿਨ ਹਿੱਲ ਨਹੀਂ ਸਕਦੀ। ਤੇ ਦਸਤਗੀਰ ਪੀਰ ਨੂੰ ਯਾਦ ਦੱਸਿਆ, ਮਹਾਰਾਜ ਇਹ ਫਕੀਰ ਪਤਾ ਨਹੀਂ ਕੋਈ ਜਾਦੂਗਰ ਹੈ। ਸੁਨ ਮੁਨ ਹੋਈ ਨਗਰੀ ਪੀਰ ਦੀ, ਪੀਰ ਦੇਖ ਪਿਆ ਹੈਰਾਨਾ, ਦੇਖ ਕੇ ਹੈਰਾਨੀ ਹੋ ਗਿਆ, ਕਹਿੰਦਾ ਕੌਣ ਆ ਗਿਆ ਐਸਾ, ਚੱਲਿਆ ਫਿਰ ਦਸਤਗੀਰ ਪੀਰ। ਕਹਿੰਦੇ ਦਸਤਗੀਰ ਪੀਰ ਦਾ ਵੀ ਇਹੀ ਹਾਲ ਹੋਇਆ। ਫਿਰ ਉਹਨੇ ਪਛਤਾਵਾ ਕਰਕੇ ਉਹਦੀ ਜ਼ਬਾਨ ਖੁੱਲੀ ਸੀ, ਕਿਹਾ ਹੇ ਖੁਦਾ ਜਾਂ ਹੇ ਖੁਦਾ ਦੇ ਬੰਦੇ ਮੇਰੇ ਗੁਨਾਹ ਮਾਫ ਕਰ। ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਫਿਰ ਇਹ ਐਸਾ ਕਿਉਂ ਹੁਕਮ ਦਿੱਤਾ? ਕਹਿਣ ਲੱਗੇ, ਇੱਛਾ ਪਰਮੇਸ਼ਰ ਭਲੀ ਕਰੂ, ਜੇ ਗੱਲ ਸੀ ਤੂੰ ਕੋਲ ਆ ਕੇ ਬਹਿ ਕੇ ਸਮਝ ਲੈਣੀ ਸੀ। ਗੁਰੂ ਨਾਨਕ ਸਾਹਿਬ ਨੇ ਮੁੱਕਦੀ ਗੱਲ ਫਿਰ ਦਸਤਗੀਰ ਪੀਰ ਨੇ ਮਹਾਰਾਜ ਦੇ ਚਰਨ ਚੁੰਮੇ। ਮਹਾਰਾਜ ਸਾਹਿਬ ਨੇ ਕਿਹਾ, ਮਹਾਰਾਜ ਵੀਰ ਹੁਣ ਇੱਕ ਕਿਰਪਾ ਕਰੋ, ਵੀ ਜਿਹੜਾ ਤੁਸੀਂ ਇਹ ਦੋ ਗੱਲਾਂ ਦਾ ਸ਼ੰਕ ਹੈ, ਵੀ ਜਿਹੜਾ ਰਾਗ ਹੈ ਇਹ ਮਨ ਨੂੰ ਚੰਚਲ ਕਰਦਾ, ਸਰੋਤ ਬੰਦ ਹੈ ਇਸਲਾਮ ਵਿੱਚ। ਮਹਾਰਾਜ ਕਹਿੰਦੇ ਮੂਰਖਤਾ ਹੈ ਤੁਹਾਡੀ, ਪਹਿਲਾਂ ਸਮਝੋ ਵੀ ਰਾਗ ਹੈ ਕੀ। ਰਾਗ ਇੱਕ ਭਾਂਡਾ ਹੈ, ਜੇ ਸੋਨੇ ਦੇ ਭਾਂਡੇ 'ਚ ਜ਼ਹਿਰ ਪਾ ਕੇ ਪੀ ਲਈਏ ਤਾਂ ਭਾਂਡੇ ਦਾ ਭਾਈ ਕੀ ਕਸੂਰ ਹੈ? ਸੋਨਾ ਹੋਣ ਦੇ ਨਾਤੇ ਭਾਂਡੇ ਦੀ ਤਾਂ ਕੋਈ, ਜੋ ਕੁਛ ਪਾਇਆ ਉਹਦੇ 'ਚ ਪੀ ਲਿਆ, ਅਸਰ ਤਾਂ ਜ਼ਹਿਰ ਨਹੀਂ ਕਰਨਾ। ਜੇ ਹੋਵੇ ਵੀ ਸੋਨੇ ਦਾ ਭਾਂਡਾ, ਪਾ ਕੇ ਵੀ ਅੰਮ੍ਰਿਤ ਪੀ ਲਈਏ ਅਮਰ ਹੋ ਜਾਂਦਾ। ਕਹਿੰਦੇ ਰਾਗ ਸੋਨੇ ਦਾ ਭਾਂਡਾ, ਜੇ ਤੁਸੀਂ ਵਿਸ਼ਾ ਰਸ ਦਾ ਗਹਿਣ ਕਰੋਗੇ ਤੇ ਜ਼ਹਿਰ ਖਾ ਕੇ ਮਰੋਗੇ ਤੁਸੀਂ। ਅੱਜ ਮੇਰੇ ਥਾਂ ਤਾਂ ਹੁਣ ਟੈਲੀਵਿਜ਼ਨ 'ਚ ਜ਼ਹਿਰ ਹੀ ਹੈ ਸਾਥੀ, ਹੋਰ ਕੀ ਆ, ਜਿਹੜੇ ਬੱਚੇ ਵਿਗੜ ਗਏ ਸਾਡੇ। ਸੋ ਇਸ ਕਰਕੇ ਨਾ ਜ਼ਹਿਰ ਬਹੁਤੀ ਜਾ ਰਹੀ ਹੈ ਸਾਡੇ ਲਈ। ਮਹਾਰਾਜ ਸਾਹਿਬ ਕਹਿੰਦੇ ਭਾਈ ਰਾਗ ਦੇ ਅੰਦਰ ਸ਼ਬਦ ਪੜੋ, ਕੀਰਤਨ ਕਰੋ, ਅੰਮ੍ਰਿਤ ਪੀਓ, ਅਮਰ ਹੋ ਜਾਓਗੇ। ਕਹਿਣ ਲੱਗਾ ਠੀਕ ਹੈ ਮਹਾਰਾਜ, ਮੇਰੀ ਤਾਂ ਤਸੱਲੀ ਹੋ ਗਈ, ਪਰ ਦੂਸਰੀ ਜਿਹੜੀ ਗੱਲ ਆ ਵੀ ਪਤਾਲਾਂ ਪਤਾਲ ਵਾਲੀ, ਇਹ ਗੱਲ ਮਹਾਰਾਜ ਕਹਿੰਦੇ ਇਹ ਖੁਦਾ ਦੀ ਰਚਨਾ ਇਸੇ ਤਰ੍ਹਾਂ। ਕਹਿੰਦੇ ਜੀ ਸਾਡੇ ਤਾਂ ਰਹਿਬਰਾਂ ਨੇ ਕਿਹਾ ਵੀ 14 ਤਬਕ ਨੂੰ, ਫਿਰ ਉਹਨਾਂ ਨੇ ਝੂਠ ਬੋਲਿਆ। ਮਹਾਰਾਜ ਕਹਿੰਦੇ ਨਹੀਂ, ਤੁਹਾਡੇ ਰਹਿਬਰਾਂ ਨੇ ਵੀ ਝੂਠ ਨਹੀਂ ਬੋਲੇ। ਕਹਿੰਦੇ ਮਹਾਰਾਜ ਤੇ ਦੋ ਗੱਲਾਂ ਸੱਚ ਨਹੀਂ ਹੋ ਸਕਦੀਆਂ, ਫਿਰ ਤੁਹਾਡੀ ਜਿਹੜੀ ਕਥਨੀ ਹੈ ਇਹ ਸੱਚ ਕਿਵੇਂ ਹੈ? ਮਹਾਰਾਜ ਕਹਿੰਦੇ ਜਿੰਨੀ ਕੁ ਨਿਗਾਹ ਖੁਦਾ ਨੇ ਉਹਨਾਂ ਨੂੰ ਦਿੱਤੀ ਸੀ ਉਹਨਾਂ ਨੇ ਉਨਾ ਕਹਿ ਦਿੱਤਾ, ਜਿੰਨੀ ਮੈਨੂੰ ਦਿੱਤੀ ਹੈ ਮੈਂ ਕਹਿ ਦਿੱਤਾ। ਕਹਿਣ ਲੱਗੇ ਮਹਾਰਾਜ ਯਕੀਨ ਨਹੀਂ ਆਉਂਦਾ। ਸਤਿਗੁਰੂ ਮਹਾਰਾਜ ਕਹਿੰਦੇ ਆਪਣੇ ਪੁੱਤਰ ਨੂੰ ਭੇਜ ਮੇਰੇ ਨਾਲ, ਉਹਨੂੰ ਲੈ ਕੇ ਚੇਲੇ ਪੁੱਤਰ ਨੂੰ। ਮਹਾਰਾਜ ਸਾਹਿਬ ਜੀ ਕਹਿਣ ਲੱਗੇ, ਲੈ ਬੇਟਾ ਇਸ ਤਰ੍ਹਾਂ ਕਰ, ਨੇਤਰ ਬੰਦ ਕਰ ਲੈ। ਨੇਤਰ ਬੰਦ ਕੀਤੇ, ਮਹਾਰਾਜ ਨੇ ਉਹਦੇ ਸਿਰ ਦੇ ਉੱਤੇ ਹੱਥ ਰੱਖ ਦਿੱਤਾ, ਗੁਰਮਸਤਕ ਹੱਥ ਤਾਂ। ਉਹਦੀ ਜਿਹੜੀ ਆਤਮਾ ਸੀ ਸੂਖਸ਼ਮ ਸਰੀਰ, ਉਹ ਸਰੀਰ ਤੋਂ ਬਾਹਰ ਕੱਢ ਲਿਆ ਮਹਾਰਾਜ ਨੇ, ਦੇਹ ਪਈ ਰਹੀ ਉੱਥੇ। ਉਹਨੂੰ ਕੱਢ ਕੇ ਜਿਉਂ ਲੈ ਕੇ ਆਕਾਸ਼ਾਂ ਦਾ ਆਕਾਸ਼ ਦਿਖਾਉਂਦੇ ਫਿਰੀਗੇ। ਕਹਿਣ ਲੱਗਾ ਮਹਾਰਾਜ ਆਕਾਸ਼ ਤਾਂ ਮੁੱਕਦੇ ਨਹੀਂ ਹੈ, ਕਹਿੰਦੇ ਅਜੇ ਪਤਾਲ ਦਿਖਾਉਣੇ ਨੇ। ਕਹਿੰਦਾ ਨਹੀਂ ਮਹਾਰਾਜ ਮੁੜ ਲੈ ਚੱਲੋ। ਕਹਿੰਦੇ ਨਹੀਂ, ਤੇਰੇ ਪੀਰ ਦੀ ਤਸੱਲੀ ਕਰਾਉਣੀ, ਪਤਾਲਾਂ ਦਰ ਪਤਾਲ, ਪਤਾਲਾਂ ਦਰ ਪਤਾਲ, ਜਿੱਥੇ ਜਾਣ ਗੁਰੂ ਨਾਨਕ ਦੀ ਜੈ ਜੈਕਾਰ ਹੋਵੇ, ਅੱਖੀਂ ਦੇਖ ਰਹੇ। ਉਹ ਕਹਿਣ ਲੱਗਾ ਮਹਾਰਾਜ ਵੀ ਹੁਣ ਤਾਂ ਮੈਂ ਬੁੜਾ ਹੋ ਗਿਆ ਤੁਹਾਡੇ ਨਾਲ ਫਿਰਦਾ, 100 ਸਾਲ ਹੋ ਗਏ ਮੈਨੂੰ ਤੁਹਾਡੇ ਨਾਲ ਫਿਰਦੇ ਨੂੰ, ਵੀ ਹੁਣ ਮੈਨੂੰ ਮੋੜ ਵੀ ਲੈ ਜਾਓ, ਵਾਪਸ ਵੀ ਦਿਖਾ ਦਿਓ ਮੇਰੀ ਨਗਰੀ। ਦਸਤਗੀਰ ਪੀਰ ਪਤਾ ਨਹੀਂ ਮਰ ਗਿਆ ਹੋਊਗਾ ਕਿ ਹੈਗਾ ਹੁਣ ਉੱਥੇ ਬਗਦਾਦ ਦੇ ਵਿੱਚ, ਮੈਨੂੰ ਮੁੜ ਕੇ ਲੈ ਚੱਲੋ ਉੱਥੇ, ਆਪਣੇ ਦੇਸ਼ ਦੀ ਮਮਤਾ ਉੱਠੀ ਬਗਦਾਦ ਦੀ ਉਸ। ਮਹਾਰਾਜ ਕਹਿੰਦੇ ਚੱਲਾਂਗੇ, ਇੱਕ ਪਤਾਲ ਦੇ ਅੰਦਰ ਸੰਗਤ ਕੜਾਹ ਪ੍ਰਸ਼ਾਦ ਕਰਕੇ ਮੈਨੂੰ ਆਰਾਧ ਰਹੇ, ਉਹਨਾਂ ਨੂੰ ਦਰਸ਼ਨ ਦੇ ਕੇ ਕੜਾਹ ਪ੍ਰਸ਼ਾਦ ਨੂੰ ਭੋਗ ਲਾ ਕੇ। ਕਹਿੰਦੇ ਫਿਰ ਤੇਰੇ ਪੀਰ ਵਾਸਤੇ ਪ੍ਰਸ਼ਾਦ ਵੀ ਨਾਲ ਲੈ ਕੇ ਚੱਲਣਾ। ਭਾਈ ਗੁਰਦਾਸ ਦੀ ਗਵਾਹੀ ਹੈ, ਐਵੇਂ ਕਿਤੇ ਮਥਿਆਸ ਨਾ ਸਮਝ ਲਿਓ। ਧੁਰੋਂ ਪਤਾਲੋਂ ਲਈ ਕੜਾਹੀ, ਭਾਈ ਗੁਰਦਾਸ ਕਹਿ ਰਹੇ ਨੇ, ਕਚਕੌਲ ਲੈ ਕੇ ਉਹਦੇ ਕੜਾਹ ਪ੍ਰਸ਼ਾਦ ਪਾਇਆ, ਦਸਤਗੀਰ ਪੀਰ ਦੇ ਹੱਥਾਂ ਉਹਦੇ ਚੇਲੇ ਦੇ ਹੱਥਾਂ 'ਚ ਖਿਲਾਇਆ। ਕਹਿੰਦੇ ਲੈ ਬੇਟਾ ਨੇਤਰ ਬੰਦ। ਨੇਤਰ ਬੰਦ ਕੀਤੇ, ਸਰੀਰ ਨੂੰ ਇਹ ਝੂਟਾ ਜਿਹਾ ਵੱਜਿਆ ਜੀ ਲਿਫਟ ਤੇ ਵੱਜਦਾ ਹੁੰਦਾ, ਤੇ ਜਦ ਉਹਨੇ ਦੇਖਿਆ ਹੱਥਾਂ ਦੇ ਵਿੱਚ ਪ੍ਰਸ਼ਾਦ, ਤੇ ਦਸਤਗੀਰ ਪੀਰ ਬੋਲਦਾ, ਬੇਟਾ ਇੰਨੇ ਕੁ ਸਮੇਂ ਦੇ ਵਿੱਚ ਕੀ ਦੇਖ ਆਇਆ ਤੂੰ? ਕਹਿੰਦਾ ਜੀ ਇੰਨਾ ਕੁ ਸਮਾਂ? ਕਹਿੰਦੇ ਹਾਂ, ਇੱਕ ਛਿਨ ਮਾਤਰ ਸਮਾਂ ਹੋਇਆ, ਅਜੇ ਹੁਣੇ ਤਾਂ ਨੇਤਰ ਬੰਦ ਕਰਾਏ ਸੀ। ਕਹਿੰਦੇ ਮਹਾਰਾਜ ਮੈਨੂੰ ਤਾਂ ਲੱਗਿਆ ਵੀ 100 ਸਾਲ ਬੀਤ ਗਏ। ਕਹਿਣ ਲੱਗਾ ਵੀ ਇਹਨਾਂ ਦੀਆਂ ਇਹੀ ਜਾਣੇ ਆਹ ਕਿਹੜਾ ਪ੍ਰਸ਼ਾਦ ਹੈ ਜਿਹੜਾ ਹੇਠਲੇ ਪਤਾਲ ਚੋਂ ਲਿਆਉਂਦਾ, ਉਹ ਕਿਹੜਾ ਪ੍ਰਸ਼ਾਦ ਬਗਦਾਦ ਦੇ ਅੰਦਰ ਸਾਧ ਸਿੰਘ ਜੀ ਵਰਤਾ ਹੈ। ਇੱਥੇ ਭੱਟ ਉਹ ਗੱਲ ਕਰ ਰਹੇ ਹਨ ਕਿ ਹੇ ਗੁਰੂ ਨਾਨਕ ਸਾਹਿਬ, ਪਾਤਾਲਪੁਰੀ ਜੈਕਾਰ ਧੁਨ, ਤੁਹਾਡੇ ਜੈ ਜੈਕਾਰ ਦੀਆਂ ਧੁਨਾਂ ਤਾਂ ਪਤਾਲ 'ਚ ਵੀ ਸੁਣੀਆਂ ਗਈਆਂ, ਇਸ ਕਰਕੇ ਕੱਲ ਜਲ ਕੱਲ ਵਿਖਾਣਿਓ। ਇਹ ਮੈਂ ਸੱਚ ਗੱਲ ਕਹਿ ਰਿਹਾ ਜਿਹੜਾ ਕੱਲ ਨਾਮੀ ਭੱਟ ਕਹਿ ਰਿਹਾ।
ਹਰ ਨਾਮ ਰਸਕ ਨਾਨਕ ਗੁਰ ਰਾਜ, ਨਾਨਕ ਗੁਰ ਰਾਜ ਜੋਗ ਤੈ ਮਾਣਿਓ।
ਸੋ ਇਉਂ ਸਾਧ ਸਿੰਘ ਜੀ, ਕੱਲ ਨਾਮੇ ਭੱਟ ਨੇ ਐਸੇ ਵਚਨ ਉਚਾਰਨ ਕੀਤੇ, ਕਹਿੰਦੇ ਹੇ ਸਤਿਗੁਰੂ ਮਹਾਰਾਜ, ਹਰ ਨਾਮ ਰਸਕ ਨਾਨਕ ਗੁਰ, ਹੇ ਗੁਰੂ ਨਾਨਕ ਸਾਹਿਬ, ਤੁਸੀਂ ਨਾਮ ਦਾ ਰਸ ਆਪ ਲਿਆ ਤੇ ਸਿੱਖਾਂ ਨੂੰ ਇਹ ਰਸ ਦਿੱਤਾ, ਰਾਜਯੋਗ ਤੈ ਮਾਣਿਓ। ਦੁਨੀਆਂ ਵਿੱਚ ਇਹ ਰਾਜਯੋਗ ਮਾਣਿਆ ਤਾਂ ਕੇਵਲ ਤੁਸੀਂ ਮਾਣਿਆ, ਗ੍ਰਿਸਤੀ 'ਚ ਰਹਿੰਦਿਆਂ ਹੋਇਆਂ ਆਪਣੇ ਸਿੱਖਾਂ ਨੂੰ ਰਾਜਯੋਗ ਦਿੱਤਾ ਹੈ। ਇਉਂ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਅੰਮ੍ਰਿਤ ਵਚਨ, ਕੱਲ੍ਹ ਨੂੰ ਭਾਈ ਜੋ ਵਿਸਾਖੀ ਦੇ ਦਿਹਾੜੇ ਦੇ ਨਿਮਿਤ ਸ੍ਰੀ ਅਖੰਡ ਪਾਠ ਸਾਹਿਬ ਜੀ ਪ੍ਰਾਰੰਭਨ ਖਾਲਸੇ ਦੇ ਜਨਮ ਦਿਨ ਨੂੰ ਸਮਰਪਿਤ ਹੈ ਇਹ ਸਮਾਗਮ ਕੱਲ੍ਹ ਵਾਲਾ, ਅਤੇ ਕੱਲ੍ਹ ਨੂੰ ਦਿਨ ਦਾ ਦੀਵਾਨ ਜਿਹੜਾ ਹੋਏਗਾ ਇਹਦੇ ਵਿੱਚ ਫਿਰ ਲੜੀਵਾਰ ਕਥਾ ਨਹੀਂ ਹੋਏਗੀ।